ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੌਵਾਂ ਅਧਿਆਇ ਅਥ ਨਵਮੋਂ ਅਧਿਆਇ ਪ੍ਰਾਰੰਭ। ਦੋਹਰਾ ਨੌਵੇਂ ਕਹੀ ਉਦਾਰਤਾ ਜਾ ਤੇਰੇ ਦੇ ਉਦਾਰ ਧਨ ਨਿੰਦੇ ਬਿਨ ਦਾਨ ਜੋ ਸਾਤ ਸਲੋਕ ਉਚਾਰ। ਨੌਵੇਂ ਕਹੀ ਉਦਾਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨੌਵਾਂ ਅਧਿਆਇ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਹੁਣ ਇਸ ਨੌਵੇਂ ਤੇ ਅਧਿਆਇ ਦੇ ਵਿੱਚ ਪੰਡਿਤ ਹਰਦਿਆਲ ਜੀ ਜਿਹੜੀ ਹੈ ਧਨ ਦੀ ਵਡਿਆਈ ਅਤੇ ਨਿੰਦਿਆ ਕਰਨਗੇ। ਸੋ ਨੌਵਾਂ ਅਧਿਆਇ ਪ੍ਰਾਰੰਭ ਕਰੀਏ। ਨੌਵਾਂ ਅਧਿਆਇ ਹੈ ਅਥ ਨਵਮੋਂ ਅਧਿਆਇ ਪ੍ਰਾਰੰਭ। ਅਥ ਕਹੀਏ ਹੁਣ ਸਾਰ ਕਿਤਾਬ ਦੇ ਗ੍ਰੰਥ ਦਾ, ਨਵਮੋਂ ਕਹੀਏ ਨੌਵਾਂ ਜਿਹੜਾ ਅਧਿਆਇ ਪ੍ਰਾਰੰਭ ਹੁੰਦਾ ਸ਼ੁਰੂ ਹੁੰਦਾ ਹੈ। ਦੋਹਰਾ ਨੌਵੇਂ ਕਹੀ ਉਦਾਰਤਾ। ਸਾਰ ਕਿਤਾਬ ਦੇ ਗ੍ਰੰਥ ਦੇ ਇਸ ਨੌਵੇਂ ਅਧਿਆਇ ਦੇ ਵਿੱਚ ਪੰਡਿਤ ਹਰਦਿਆਲ ਜੀ ਨੇ ਉਦਾਰਤਾ ਕਹੀਏ ਸ੍ਰੇਸ਼ਟਤਾਈ ਦਾਨਸ਼ੀਲਤਾ ਕਹੀ ਕਹਿਣਾ ਕੀਤੀ ਹੈ ਕਹੀ ਹੈ। ਜਾ ਤੇਰੇ ਦੇ ਉਦਾਰ, ਜਾ ਦੇ ਕਹੀਏ ਜਿਸ ਜਾਤ ਜਾ ਤੇ ਜਾ ਕਹੀਏ ਜਿਸ ਉਦਾਰਤਾ ਦੇ ਕਰਕੇ, ਤੇ ਦਸਤ ਕਰਕੇ ਜਿਸ ਉਦਾਰਤਾ ਕਰਕੇ ਹਿਰਦੇ ਕਹੀਏ ਹਿਰਦੇ ਜਿਹੜਾ ਹਿਰਦਾ ਆ ਉਦਾਰ ਉਹ ਸ੍ਰੇਸ਼ਟ ਹੋ ਜਾਂਦਾ। ਭਾਵ ਹਿਰਦਾ ਜਿਹੜਾ ਉਦਾਰਤਾ ਵਾਲਾ ਦਾਨੀ ਸੁਭਾਅ ਵਾਲਾ ਹੋ ਜਾਂਦਾ ਹੈ। ਉਦਾਰਤਾ ਕੀ ਹੁੰਦੀ ਆ? ਸਖੀਪੁਣਾ, ਖੁੱਲ ਦਿਲੀ, ਦਾਨੀ ਸੁਭਾਅ, ਪਾ ਜੋ ਕੁਛ ਹੈ ਉਸਨੂੰ ਅੱਗੇ ਦੇ ਕੇ ਛਕਣਾ, ਇਹ ਦਾਨੀ ਸੁਭਾਅ ਖੁੱਲ ਦਿਲੀ ਹੁੰਦੀ। ਆਪਣੀ ਚਿੰਤਾ ਬਾਅਦ 'ਚ ਕਰਨੀ, ਮੇਰੇ ਦੂਜਿਆਂ ਦੀ ਕਰਨੀ। ਨੌਵੇਂ ਕਹੀ ਉਦਾਰਤਾ, ਭਾਵ ਨੌਵੇਂ ਅਧਿਆਇ ਦੇ ਵਿੱਚ ਜਿਹੜੀ ਉਦਾਰਤਾ ਸਖੀਪੁਣਾ ਜਾਂ ਖੁੱਲ ਦਿਲੀ ਦੀ ਵਿਆਖਿਆ ਪੰਡਿਤ ਹਰਦਿਆਲ ਜੀ ਕਹਿੰਦੇ ਕਹੀ ਹੈ ਆਖੀ ਹੈ ਜਾ ਤੇਰੀ ਦਾ ਉਦਾਰ। ਹਾਂਜੀ, ਜਿਸ ਨੌਵੇਂ ਅਧਿਆਇ ਦੇ ਪੜ੍ਹਨ ਵਿਚਾਰਨ ਦੇ ਨਾਲ ਜਿਹੜਾ ਮਨੁੱਖ ਦਾ ਰਿਦਾ ਹਿਰਦਾ ਆ ਉਹ ਜਿਹੜਾ ਦਾਨੀ ਬਣ ਜਾਏਗਾ, ਦਾਨੀ ਬਣ ਜਾਂਦਾ ਰਿਦਾ ਜਿਹੜਾ ਉਦਾਰ ਕਹੀਏ। ਉਦਾਰ ਦਾ ਅਰਥ ਕੀ ਆ? ਦਾਨੀ, ਸਖੀ ਸੁਭਾਅ, ਦਿਲ ਥਿਲ ਦਿਲ ਖੁੱਲੀ ਖੋਲ ਦਿਲੀ ਵਾਲਾ ਬਣ ਜਾਏਗਾ। ਧਨ ਨਿੰਦੇ ਬਿਨ ਦਾਨ ਜੋ ਕਹਿੰਦੇ ਆ ਵੀ ਧਨ ਦੀ ਨਿੰਦਾ ਕਹੀਏ ਵਿਰੋਧਤਾ ਨਿੰਦਾ ਕਰਾਂਗੇ। ਹਾਂਜੀ, ਜੋ ਧਨ ਬਿਨਾ ਬਿਨ ਬਿਨਾ ਦਾਨ ਤੋਂ ਆ, ਜੋ ਦਾ ਅਰਥ ਜੋ 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 ਧਨ ਜਾਂ ਪੈਸਾ ਦੌਲਤ ਦਾਨ ਤੋਂ ਬਿਨਾ ਉਹਦੀ ਨਿੰਦਿਆ ਕਹੀਏ ਨਿੰਦਿਆ ਕਰਾਂਗੇ ਵਿਰੋਧ ਕਰਾਂਗੇ। ਕਿੱਦਾਂ? ਸਾਤ ਸਲੋਕ ਉਚਾਰ, ਰੌਲਾ ਪਾ ਕੇ ਨਹੀਂ ਕਹਿੰਦੇ ਗ੍ਰੰਥ ਲਿਖਦੇ ਆ, ਸੱਤ ਜਿਹੜੇ ਨਾ ਸਲੋਕ ਉਹ ਉਚਾਰ ਕੇ ਆਖ ਕੇ ਪਲ ਭਾਵ ਵਿਦਵਾਨਾਂ ਦੀ ਤਰ੍ਹਾਂ ਲਿਖ ਕੇ ਕਰਾਂਗੇ, ਰੌਲਾ ਪਾ ਕੇ ਨਹੀਂ ਕਰਾਂਗੇ। ਐਵੇਂ ਕਾਵਾਂ ਰੌਲੀ ਚੁੰਝ ਗਿਆਨੀ ਵਾਲਾ ਕੰਮ ਨਹੀਂ ਕਰਾਂਗੇ। ਕਹਿੰਦੇ ਗ੍ਰੰਥ ਲਿਖ ਲੱਗੇ ਹਾਂ ਅਤੇ ਗ੍ਰੰਥ ਲਿਖਦਿਆਂ ਅਤੇ ਛੰਦ ਉਚਾਰਾਂਗੇ ਅਤੇ ਉਹ ਜਿਹੜਾ ਧਨ ਧਨ ਨਿੰਦੇ ਬਿਨ ਦਾਨ ਜੋ ਜੋ ਧਨ ਹੈ ਨਾ ਦਾਨ ਕਰਨ ਤੋਂ ਬਿਨਾਂ ਲੋਕਾਂ ਕੋਲ ਇਕੱਠਾ ਪਿਆ ਉਸ ਧਨ ਨੂੰ ਨਿੰਦੇ ਗਈ ਨਿੰਦਣਾ ਕਰਾਂਗੇ ਅਤੇ ਦੀ ਨਿੰਦਿਆ ਵਿਰੋਧਤਾ ਕਰਾਂਗੇ। ਅਤੇ ਇਹ ਜਿਹੜਾ ਸਿਧਾਂਤ ਆ ਸਾਤ ਸਲੋਕ ਉਚਾਰ ਸੱਤਾਂ ਸਲੋਕਾਂ ਦੇ ਵਿੱਚ ਉਚਾਰ ਕੇ ਆਖਾਂਗੇ, ਸਾਤ ਸਲੋਕ ਉਚਾਰਾਂਗੇ ਆਖਾਂਗੇ, ਛੰਦਾਂ ਦੇ ਰਾਹੀਂ ਦੱਸਾਂਗੇ। ਤੋਟਕ ਛੰਦ ਸਰਤਾ ਨਾ ਅਚੇ ਆਪਣੇ ਜਲ ਕੋ, ਤੋਟਕ ਛੰਦ ਉਚਾਰਦੇ ਆ ਜਿਸ ਪ੍ਰਕਾਰ ਕਹਿੰਦੇ ਸਰਤਾ ਨਦੀ ਜਿਹੜੀ ਆ, ਸਰਤਾ ਦਾ ਅਰਥ ਨਦੀ, ਨਦੀ ਕਦੇ ਵੀ ਆਪਣੇ ਜਿਹੜਾ ਜਲ ਕੋ ਜਲ ਕਹੀਏ ਜਲ ਨੂੰ ਪਾਣੀ ਨੂੰ ਅਚੇ ਕਹੀਏ ਛਕਣਾ ਨਾ ਕਹੀਏ ਨਹੀਂ ਕਰਦੀ, ਪੀਣਾ ਨਹੀਂ ਕਰਦੀ। ਭਾਵ ਉਸਦਾ ਜਲ ਪਰਉਪਕਾਰ ਲਈ ਹੈ, ਭਾਵੇਂ ਕੋਈ ਉਸ ਵਿੱਚ ਨਹਾਵੇ ਕੋਈ ਵਸਤਰ ਧੋਵੇ ਜਾਂ ਕੋਈ ਪਾਣੀ ਪੀਣਾ ਕਰੇ, ਇਹ ਨਦੀ ਲੋਕਾਂ ਦੇ ਲਈ ਜਲ ਰੱਖਦੀ ਹੈ, ਆਪ ਨਹੀਂ ਛਕਦ। ਨਾ ਕਦੇ ਕਦਾ ਪੇ ਭਖ ਹੈ ਬ੍ਰਿਖ ਸਵੈ ਫਲ ਕੋ, ਫਿਰ ਜਿਸ ਤਰ੍ਹਾਂ ਬ੍ਰਿਖ ਕਹੀਏ ਬਿਰਛ ਫਲਦਾਰ ਹੈ, ਉਹ ਵੀ ਫਲਦਾਰ ਰੁੱਖ ਵੀ ਕਦਾ ਪੇ ਕਹੀਏ ਕਦੇ ਵੀ ਨਹੀਂ ਸਵੈ ਕਹੀਏ ਆਪਣੇ, ਫਲ ਕੋ ਕਹੀਏ ਫਲ ਨੂੰ, ਭਖ ਹੈ ਕਹੀਏ ਖਾਣਾ, ਨਾ ਕਹੀਏ ਨਹੀਂ ਕਰਦੀ। ਰੁੱਖ ਵੀ ਬ੍ਰਿਖ ਬ੍ਰਿਖ ਜਿਹੜਾ ਨਾ ਸਵੈ ਕਹੀਏ ਆਪਣੇ ਫਲ ਨੂੰ ਕਦਾ ਪੇ ਕਹੀਏ ਕਦੇ ਵੀ ਨਹੀਂ ਭਖਣਾ ਕਰਦਾ, ਖਾਣਾ ਨਹੀਂ ਕਰਦਾ, ਆਪ ਨਹੀਂ ਛਕਦਾ। ਉਹ ਉਸ ਬ੍ਰਿਖ ਦਾ ਫਲ ਵੀ ਕੇਵਲ ਪਰ ਪੁਕਾਰ ਦੇ ਲਈ ਹੈ। ਸਰਦੀ ਗਰਮੀ ਵਿੱਚ ਇੱਟਾਂ ਵੱਟੇ ਸਹਾਰ ਕੇ ਲੋਕਾਂ ਨੂੰ ਮਿੱਠੇ ਫਲ ਅਮਰੂਦ ਅੰਬ ਆਦਿ ਦਿੰਦੇ ਹਨ। ਕੋਈ ਵੀ ਫਲ ਲਾ ਲਓ ਜਿਹੜੇ ਸਮੇਂ 'ਚ ਹੁੰਦਾ, ਉਹ ਆਪਣੀ ਟਾਹਣੀਆਂ ਵੀ ਤੜਾ ਲੈਂਦੇ ਆ, ਪੱਤੇ ਵੀ ਚੜਾ ਲੈਂਦੇ ਆ, ਅਤੇ ਦੂਜਿਆਂ ਨੂੰ ਫਲ ਦਿੰਦੇ, ਛਾਂ ਦਿੰਦੇ ਆ। ਆਪਣੇ ਉੱਪਰ ਠੰਡ ਮੀਂਹ ਝੱਖੜ ਹਨੇਰੀਆਂ ਸਭ ਚੱਲਦੇ ਆ, ਠੀਕ ਹੈ ਜੀ। ਸੱਸ ਕੋ ਨਹਿ ਅਬਰ ਕਵੀ ਭਖ ਹੈ, ਜਿਸ ਪ੍ਰਕਾਰ ਅਬਰ ਅਬਰ ਨਾਮ ਹੁੰਦਾ ਬੱਦਲ ਦਾ, ਬੱਦਲ ਕਵੀ ਕਹੀਏ ਕਦੇ ਵੀ, ਸੱਸ ਕਹੀਏ ਖੇਤੀ, ਕੋ ਕਹੀਏ ਨੂੰ ਖੇਤੀ ਨੂੰ, ਜਿਹੜੇ ਜਿਸ ਪ੍ਰਕਾਰ ਬੱਦਲ ਕਦੇ ਵੀ ਖੇਤੀ ਨੂੰ, ਭਖ ਕਹੀਏ ਖਾਣਾ, ਨਹਿ ਕਹੀਏ ਨਹੀਂ ਕਰਦੇ, ਹੈ ਕਹੀਏ ਹੈ, ਭਾਵ ਉਹ ਵਰਖਾ ਕਰਕੇ ਖੇਤੀਆਂ ਨੂੰ ਹਰੀਆਂ ਭਰੀਆਂ ਕਰਦੇ ਆ, ਅਤੇ ਉਹ ਉਹਨਾਂ ਫਸਲਾਂ ਤੋਂ ਜ਼ਿਮੀਂਦਾਰ ਲੋਕ ਲਾਭ ਲੈਂਦੇ ਆ। ਇਉਂ ਬੱਦਲਾਂ ਦੀ ਜਿਹੜੀ ਵਰਖਾ ਆ ਬਾਰਿਸ਼ ਆ, ਉਹ ਵੀ ਪਰਉਪਕਾਰ ਵਾਸਤੇ ਹੀ ਹੈ। ਬੱਦਲ ਕਦੀ ਵੀ ਖੇਤੀ ਨੂੰ ਭਖਣਾ ਨਹੀਂ ਕਰਦੇ, ਛਕਣਾ ਨਹੀਂ ਕਰਦੇ, ਖਾਣਾ ਨਹੀਂ ਕਰਦੇ। ਭਖ ਪਾਠ ਜਿਹੜਾ ਉਹ ਕੱਸ ਕੇ ਕਰਨਾ ਹੁੰਦਾ, ਹਾਂਜੀ। ਇੱਕ ਹੁੰਦਾ ਭਖਣਾ, ਇੱਕ ਹੁੰਦਾ ਭਖਣਾ, ਭਖ ਅਪਖ, ਠੀਕ ਹੈ ਜੀ, ਖਾਣਾ ਨਾ ਖਾਣਾ। ਧਨ ਤਿਉਂ ਪਰ ਹੇਤ ਵੱਡੇ ਰੱਖ ਹੈ, ਗੱਲ ਧਨ ਦੀ ਕਰ ਲੱਗੇ ਆ, ਇੰਨੇ ਪ੍ਰਮਾਣ ਦੇ ਕੇ ਅਖੀਰੀ ਕਹਿੰਦੇ ਆ ਧਨ ਤਿਉਂ ਪਰ ਹੇਤ, ਪਰ ਹੇਤ ਪਾਠ ਇਕੱਠਾ ਨਹੀਂ ਅੱਡ ਅੱਡ ਆ, ਪਰ ਹੇਤ ਕਹਿੰਦੇ ਤਿਉਂ ਕਹੀਏ ਤੇਵੇਂ ਹੀ, ਜਿਹੜਾ ਧਨ ਆ ਪੈਸਾ ਆ ਉਹ ਪਰ ਹੇਤ ਕਹੀਏ ਪਰਾਇਆਂ ਦੇ ਹੇਤ ਕਹੀਏ ਵਾਸਤੇ, ਜਾਂ ਪਰਾਇਆਂ ਦੇ ਹੇਤ ਕਹੀਏ ਭਲੇ ਲਈ। ਵੱਡੇ ਰੱਖ ਹੈ, ਵੱਡੇ ਜਿਹੜੇ ਸਿਆਣੇ ਆ, ਵੱਡੇ ਲੋਕ ਨਹੀਂ ਉਹ ਤਾਂ ਕੰਜੂਸ ਵੀ ਕਹੀ ਜਾਂਦੇ ਆ, ਵੱਡੇ ਕਹੀਏ ਜਿਹੜੇ ਸਿਆਣੇ ਮਨੁੱਖ ਆ ਨਾ, ਉਹ ਆਪਣੇ ਪਾਸ ਧਨ ਨੂੰ ਰੱਖ ਹੈ ਕਹੀਏ ਰੱਖਦੇ ਹਨ। ਉੱਤੋਂ ਪੁਰਖਾਂ ਦੀ ਪ੍ਰਵਿਰਤੀ ਪਰ ਪੁਕਾਰ ਵਾਸਤੇ ਹੁੰਦੀ, ਕਹਿਣ ਦਾ ਮਤਲਬ ਜੇ ਵੱਡੇ ਸਿਆਣੇ ਲੋਕ ਸੰਤ ਮਹਾਂਪੁਰਸ਼ ਮਾਇਆ ਰੱਖਦੇ ਆ, ਤਾਂ ਪਰਾਇਆਂ ਦੂਸਰਿਆਂ ਦੇ ਵਾਸਤੇ, ਭਲੇ ਵਾਸਤੇ, ਆਪਣੇ ਵਾਸਤੇ ਨਹੀਂ, ਕੋਠੀਆਂ ਗੁਜ਼ਾਰੇ ਜ਼ਮੀਨਾਂ ਨੂੰ ਲੁੱਟਣ ਪੱਟਣ ਵਾਸਤੇ ਨਹੀਂ ਉਹ ਕਰਦੇ। ਸਰ ਧਨ ਅਚੇ ਤੋਟ ਛੰਦ ਉਚਾਰਿਆ ਦੀ ਆਪਾਂ ਵਿਆਖਿਆ ਕੀਤੀ ਆ, ਫਿਰ ਅਕਰ ਸੁਣਾ ਦੀਏ। ਸਰ ਧਨ ਅਚੇ, ਸਰ ਤਾਂ ਨਾਮ ਨਦੀ ਦਾ, ਕਹਿੰਦੇ ਨਦੀ ਜਿਹੜੀ ਆ ਉਹ ਕਦੀ ਵੀ ਅਜੇ ਕਹੀਏ ਪੀਣਾ ਛਕਣਾ ਨਹੀਂ ਕਰਦੀ, ਕੀ ਕਿਹਨੂੰ, ਆਪਣੇ ਜਲ ਕੋ ਆਪਣੇ ਜਲ ਨੂੰ, ਭਾਵ ਨਦੀ ਕਦੀ ਆਪਣੇ ਪਾਣੀ ਨੂੰ ਆਪ ਨਹੀਂ ਪੀਂਦੀ, ਹੋਰ ਪਸ਼ੂ ਪੰਛੀ ਆਦਿਕ ਮੁਸਾਫਰ ਸਭ ਆ ਕੇ ਪੀਂਦੇ ਉੱਤੋਂ। ਨਾ ਕਦਾ ਪੇ ਭਖ ਹੈ ਬ੍ਰਿਖ ਸਵੈ ਫਲ ਕੋ, ਫਿਰ ਬ੍ਰਿਖ ਬ੍ਰਸ਼ ਬ੍ਰਿਸ਼ ਵੀ ਦਰਖਤ ਵੀ ਆਪਣੇ ਫਲ ਨੂੰ ਸਵੈ ਕਹੀਏ ਆਪਣੇ ਫਲ ਕੋ ਕਹੀਏ ਨੂੰ ਫਲ ਨੂੰ, ਕਦੇ ਵੀ ਭਖ ਹੈ ਭਖਦੇ ਨਹੀਂ ਹੈ, ਛਕਦੇ ਨਹੀਂ ਹੈ, ਨਹੀਂ ਖਾਂਦੇ, ਹਾਂਜੀ, ਰਾਹੀਆਂ ਵਾਸਤੇ ਰੱਖਦਾ ਜ਼ਰੂਰ, ਤਾਂ ਮਾਰ ਜ਼ਰੂਰ ਸਹਿੰਦਾ, ਪਰ ਉਪਕਾਰੀ ਮਤਲਬ ਸੱਸ ਕੋ ਨਹਿ ਅਬਰ ਕਵੀ ਭਖ ਹੈ, ਖੇਤੀ ਨੂੰ ਵੀ ਨਹੀਂ ਕਦੀ ਅਬਰ ਕਹੀਏ ਬੱਦਲ, ਹਾਂਜੀ ਬਾਰਿਸ਼ ਵਾਲੇ, ਉਹ ਵੀ ਕਦੀ ਵੀ ਭਖ ਹੈ ਕਹੀਏ ਭਖਦੇ ਨਹੀਂ, ਛਕਦੇ ਨਹੀਂ, ਨਹੀਂ ਖਾਂਦੇ, ਕਦੇ ਵੀ ਆਪ ਤਾਂ ਨਹੀਂ ਅਨਾਜ ਖਾਂਦਾ, ਬੱਦਲ ਕਦੀ ਵੀ ਸੱਸ ਕਹੀਏ ਖੇਤੀ ਨੂੰ ਨਹੀਂ ਛਕਦਾ, ਸਗੋਂ ਦੂਜਿਆਂ ਨੂੰ ਖੇਤੀ ਪੈਦਾ ਕਰਕੇ ਦਿੰਦਾ। ਧਨ ਤਿਉਂ ਪਰ ਹੇਤ ਵੱਡੇ ਰੱਖ ਹੈ, ਵੱਡੇ ਕਹੀਏ ਸਿਆਣੇ, ਵੱਡੇ ਦੂਰ ਆਉਂਦੇ ਸੀ ਜਿਹੜੇ ਆ, ਤਿਉਂ ਕਹੀਏ ਤਿਵੇਂ ਧਨ ਨੂੰ ਪਰਾਇਆਂ ਦੇ ਹੇਤ ਕਹੀਏ ਵਾਸਤੇ ਭਲੇ ਵਾਸਤੇ ਰੱਖਦੇ ਹਾਂ। ਹਿੱਤ ਦਾ ਅਰਥ ਵਾਸਤੇ ਵੀ ਹੁੰਦਾ, ਹਿੱਤ ਦਾ ਅਰਥ ਪਲ ਵੀ ਭਲਾ ਵੀ ਹੁੰਦਾ, ਲੱਗ ਜਾਂਦਾ ਦੋਵੇਂ ਪਾਸੇ। ਪਰਾਇਆਂ ਵਾਸਤੇ ਰੱਖਦੇ, ਆਪਣੇ ਵਾਸਤੇ ਮਹਾਤਮਾ ਪੁਰਸ਼ ਨਹੀਂ ਰੱਖਦੇ। ਨਦੀ ਆਏ ਗਏ ਮੁਸਾਫਰ ਦੀ ਤਾਂ ਪਿਆਸ ਤਾਂ ਦੂਰ ਕਰਦੀ ਹੈ, ਪਰ ਆਪ ਪਾਣੀ ਨਹੀਂ ਕਦੇ ਪੀਂਦੀ। ਵੇਖੋ ਜੜ ਹੈ ਵਿਚਾਰੀ, ਅਤੇ ਦਰਖਤ ਨਾਲ ਸੋਹਣੇ ਮਿੱਠੇ ਫਲ ਲੱਗਦੇ ਆ, ਪਰ ਉਸ ਕਦੇ ਆਪ ਨਹੀਂ ਖਾਧੇ, ਕੇਵਲ ਦੂਸਰੇ ਹੀ ਉੱਤੋਂ ਖਾਂਦੇ। ਇਹ ਬ੍ਰਿਸ਼ ਦਾ ਪਰਉਪਕਾਰ ਹੈ। ਬੱਦਲ ਬਾਰਿਸ਼ ਦੇ ਜਿਹੜੇ ਫਸਲਾਂ ਨੂੰ ਪਾਣੀ ਦਿੰਦੇ ਆ, ਅਤੇ ਉਹਨਾਂ ਕਦੇ ਦਾਣਾ ਨਹੀਂ ਖਾਧਾ ਬੱਦਲਾਂ ਨੇ। ਇਸੇ ਤਰ੍ਹਾਂ ਕਹਿੰਦੇ ਭਾਈ ਜਿਹੜੇ ਸਿਆਣੇ ਮਨੁੱਖ ਆ, ਐਸਾ ਰੱਖਦੇ ਜ਼ਰੂਰ ਆ ਮਹਾਤਮਾ ਲੋਕ ਜਿਵੇਂ ਰੱਖਦੇ ਆ, ਪਰ ਉਹ ਕੇਵਲ ਪਰਉਪਕਾਰ ਲਈ। ਧਨ ਦੀ ਵਡਿਆਈ ਕਰ ਦੱਸ ਲੱਗੇ ਆ ਕਿ ਧਨ ਰੱਖੋ, ਪਰ ਪਰਾਇਆਂ ਦੇ ਦੂਜਿਆਂ ਦੇ ਭਾੜੇ ਵਾਸਤੇ ਕੰਜੂਸ ਪੁਣਾ ਨਹੀਂ ਕਰਨਾ ਚਾਹੀਦਾ। ਦਾਨੀ ਮਤਲਬ ਸੁਭਾਅ ਦੀ ਉਦਾਰਤਾ ਪੁਣੇ ਦਾ, ਸਖੀ ਪੁਣੇ ਦਾ, ਖੋਲ ਦਿਲੀ ਦਾ, ਦਾਨੀ ਸੁਭਾਅ ਦਾ ਕਥਨ ਕਰ ਰਹੇ। ਦੋਹਰਾ ਧਨ ਕੇ ਭਾਗੀ ਚਾਰ ਹੈ। ਕਹਿੰਦੇ ਆ ਧਨ ਕੇ ਕਹੀਏ ਪੈਸੇ ਦੇ ਭਾਗੀ, ਜਿਹੜੇ ਹਿੱਸੇਦਾਰ ਭਾਈ ਵਾਲੇ ਆ ਨਾ, ਲੈਣ ਦੇਣ ਵਾਲੇ, ਉਹ ਚਾਰ ਹੈ। ਉਹ ਚਾਰ ਆ ਹਿੱਸੇਦਾਰ ਭਾਗੀ ਵਾਲ ਚਾਰ ਹੈ। ਕਿਹੜੇ ਕਿਹੜੇ? ਧਰਮ ਚੋਰ ਨਿਰਭਾਗ, ਇੱਕ ਤੇ ਧਰਮ, ਦੂਜਾ ਚੋਰ। ਹਾਂਜੀ, ਭਾਵ ਧਨ ਦੇ ਲੈਣ ਵਾਲੇ ਚਾਰ, ਇੱਕ ਤੇ ਧਰਮ, ਦੂਜਾ ਚੋਰ, ਤੀਜਾ ਨਿਰਭਾਗ ਕਹੀਏ ਰਾਜਾ, ਅਤੇ ਚੌਥਾ ਆਗ ਕਹੀਏ ਅੱਗ। ਹਾਂਜੀ, ਅਤੇ ਇਹ ਚਾਰੇ ਭਾਈ ਨੇ, ਅਤੇ ਇਹਨਾਂ ਚੌਵਾਂ ਦਾ ਵੱਡਾ ਭਾਈ ਭਲਾ ਕੌਣ ਹੈ? ਵੱਡਾ ਭਰਾ ਉਹ ਧਰਮ ਹੈ। ਠੀਕ ਹੈ ਜੀ, ਇਹ ਸਮਝ ਲੈਣਾ, ਧਰਮ ਵੱਡਾ ਭਰਾ ਆ ਇਹਨਾਂ ਚੌਵਾਂ ਵਿੱਚੋਂ, ਤਿੰਨਾਂ ਦਾ ਵੱਡਾ ਭਰਾ ਧਰਮ ਹੈ। ਕੋ ਪੇ ਤਾਂ ਪੇ ਭਰਾ ਤਿਤਰੈ। ਪੰਡਿਤ ਆਦਿ ਬੜਾ ਸੋਹਣਾ ਲਿਖਦੇ ਹਾਂ, ਕਹਿੰਦੇ ਕੋਪੈ, ਕੋਪੈ ਕਹੀਏ, ਕੋਪੇ ਦਾ ਅਰਥ ਗੁੱਸਾ। ਹਾਂਜੀ, ਕਹਿੰਦੇ ਗੁੱਸੇ ਹੋ ਜਾਂਦੇ ਹਨ ਤਾਂ ਪੈ ਕਹੀਏ, ਤਾਂ ਦਾ ਅਰਥ ਉਸ ਪੈ ਕਹੀਏ ਉੱਤੇ, ਉਸ ਉੱਤੇ ਗੁੱਸੇ ਹੋ ਜਾਂਦੇ ਉਸ ਉੱਤੇ। ਭਰਾ ਤਿਤਰੈ, ਤਿੰਨ ਭਰਾ ਕਿਹੜੇ? ਚੋਰ, ਰਾਜਾ ਅਤੇ ਅੱਗ। ਕਿਸ ਤੇ ਕਰੈ ਜੋ ਜੇਸ਼ਟ ਹੈ ਤਿਆਗ? ਕਹਿੰਦੇ ਜੋ ਕਹੀਏ ਜਿਹੜਾ, ਜੇਸ਼ਟ ਹੈ ਕਹੀਏ ਵੱਡੇ ਦਾ, ਜਿਸ ਟਾਈਮ ਜਿਸ ਕੰਮ ਹੁੰਦਾ, ਜੇਸ਼ਟ ਨਾ ਵੱਡੇ ਦਾ ਹੁੰਦਾ, ਜੇਠਾ ਜਿਹਨੂੰ ਕਹਿ ਦਿੰਦੇ ਆਪਾਂ, ਜੋ ਵੱਡੇ ਦਾ ਤਿਆਗ ਕਰੈ ਕਹੀਏ ਕਰ ਦਿੰਦੇ। ਹਾਂਜੀ, ਜੋ ਵੱਡੇ ਦਾ, ਜੋ ਮਨੁੱਖ ਜਿਹੜਾ ਪੁਰਸ਼ ਵੱਡੇ ਦਾ ਤਿਆਗ ਕਰ ਦਿੰਦਾ ਨਾ, ਅਤੇ ਇਹ ਤਿੰਨੇ ਭਰਾ ਫਿਰ ਉੱਥੇ ਗੁੱਸਾ ਕਰਦੇ। ਵੱਡਾ ਕੌਣ? ਉਹ ਧਰਮ ਹੈ, ਤਿੰਨਾਂ ਦਾ ਭਰਾ ਵੱਡਾ। ਭਾਵ ਜਿਹੜਾ ਧਰਮ ਤੋਂ ਲੈ ਕੇ ਨਹੀਂ ਲਾਉਂਦਾ, ਫਿਰ ਉੱਥੇ ਗੁੱਸਾ ਕਰਦੇ ਤਿੰਨੇ। ਭਾਵ ਇਹ ਕਹਿੰਦਾ ਕਿ ਦੌਲਤ ਦੇ ਚਾਰ ਹਿੱਸੇਦਾਰ ਆ ਪੈਸੇ। ਪਹਿਲਾ ਹੈ ਧਰਮ, ਦੂਜਾ ਚੋਰ, ਤੀਜਾ ਰਾਜਾ, ਅਤੇ ਚੌਥੀ ਅੱਗ। ਜਿਹੜਾ ਮਨੁੱਖ ਵੱਡੇ ਭਾਈ ਕਹੀਏ ਧਰਮ ਦਾ ਸਾਥ ਛੱਡ ਦਿੰਦਾ, ਅਰਥਾਤ ਆਪਣਾ ਜਿਹੜਾ ਧਰਮ ਛੱਡ ਦਿੰਦਾ, ਅਤੇ ਭਾਵ ਦਾਨ ਵੀ ਨਹੀਂ ਕਰਦਾ, ਦਸਵੰਧ ਨਹੀਂ ਕੱਢਦਾ ਆਪਣਾ, ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਨਹੀਂ ਕੱਢਦਾ, ਉਸ 'ਤੇ ਤਿੰਨੇ ਭਰਾ ਨਾਰਾਜ਼ ਹੋ ਜਾਂਦੇ, ਜਿਹੜੇ ਉਪਰੋਕਤ ਦੱਸ ਦਿੱਤੇ। ਫਿਰ ਜਾਂ ਤਾਂ ਚੋਰ ਚੁਰਾ ਲੈਂਦੇ, ਜਾਂ ਫਿਰ ਰਾਜਾ ਇਨਕਮ ਟੈਕਸ ਹੀ ਇੰਨਾ ਕੁ ਲਾ ਦਿੰਦਾ ਕਿ ਸਾਰਾ ਪੈਸਾ ਹੀ ਟੈਕਸ ਨਹੀਂ ਖਿੱਚ ਲੈਂਦਾ, ਜ਼ਬਤ ਕਰ ਲੈਂਦੇ ਆ ਮੁੱਖ ਮੰਤਰੀ ਲੋਕ। ਇਸ ਸਭ ਕਾਸੇ ਤੋਂ ਬਚ ਜਾਵੇ ਜੇ, ਮੰਨ ਲਓ ਜੇ ਸਭ ਕਿਸੇ ਤੋਂ ਬਚ ਜਾਵੇ ਨਾ ਧਨ, ਤਾਂ ਫਿਰ ਅੱਗ ਲੱਗ ਜਾਂਦੀ। ਸੋ ਤੇ ਇਸੇ ਦੀ ਮਾਇਆ ਦਾ ਸੁਭਾਅ ਆ। ਅਸੀਂ ਕਹਿਣਾ ਅੱਗ ਕਿੱਥੇ ਲੱਗਦੀ, ਅਸੀਂ ਲੱਗਣ ਹੀ ਨਹੀਂ ਦਿੰਦੇ, ਅੜ ਕੋਈ ਇੰਨੀ ਪੈਸਾ ਹੈ ਹੀ ਨਹੀਂ ਲੱਗੇ ਕਿੱਥੇ। ਇਸ ਵਾਸਤੇ ਚੰਗਾ ਤਾਂ ਇਹੀ ਹੈ ਕਿ ਆਦਮੀ ਧਰਮ ਵਿੱਚ ਹੀ ਪੱਕਾ ਰਹੇ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹਨ, ਘਾਲ ਖਾਏ ਕਮਾਈ ਕਰਕੇ, ਘਾਲ ਕੇ ਕਮਾਈ ਕਰਕੇ ਫਿਰ ਖਾਏ, ਕਿਛ ਹੱਥੋਂ ਦੇ ਕੁਛ ਆਵ। ਦਸਾਂ ਕੁ ਨੌਵਾਂ ਦੀ ਕਿਰਤ ਜਿਹੜੀ ਹੈ ਕਰਕੇ, ਅਤੇ ਉਹ ਉਹਦੇ ਵਿੱਚੋਂ ਦਸਵਾਂ ਹਿੱਸਾ ਹੱਥੋਂ ਆਪਣੇ ਕੱਢ ਕੇ ਦੇਵੇ। ਇਸ ਤਰ੍ਹਾਂ ਕਰੇ, ਫਿਰ ਇਹ ਤਿੰਨੇ ਭਰਾ, ਜਦੋਂ ਵੱਡੇ ਭਰਾ ਦਾ ਅਪਮਾਨ ਨਹੀਂ ਹੋਊਗਾ, ਤਿੰਨੇ ਭਰਾ ਵੀ ਸ਼ਾਂਤ ਰਹਿਣਗੇ। ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਦਵਾਈਆ ਛੰਦ, ਦੋਹਰੇ ਤੋਂ ਬਾਅਦ ਦਵਾਈਆ ਛੰਦ ਹੁਣ ਉਚਾਰਨ ਕਰਦੇ। ਸਭ ਜਨ ਕਰਤ ਪਦਾਰਥ ਸੰਗ੍ਰਹਿ, ਪੰਡਿਤ ਹਰਦਿਆਲ ਜੀ ਲਿਖਦੇ ਵੀ ਸਾਰੇ ਜਨ ਸਾਰੇ ਮਨੁੱਖ ਅਨੇਕਾਂ ਯਤਨ ਕਰਦੇ ਨਾ, ਕਰਤ ਕਈ ਕਰਦੇ ਜਾਂ ਕਰਦਿਆਂ ਕਰਦਿਆਂ ਕਈ ਪ੍ਰਕਾਰ ਦੇ ਜਿਹੜੇ ਪਦਾਰਥ ਆ, ਘਰੇਲੂ ਪਦਾਰਥ ਜੀਵਨ ਸੰਬੰਧੀ ਵਰਤਣ ਵਾਲੇ, ਉਹਨਾਂ ਦਾ ਸੰਗ੍ਰਹਿ ਕਹੀਏ ਇਕੱਤਰ ਕਰਦੇ। ਪੁੰਨ ਤੇ ਰੱਖਿਆ ਕਰਤ ਉਪਾਈ, ਪੁੰਨ ਕਹੀਏ ਫਿਰ ਤੇ ਕਹੀਏ ਉਹਨਾਂ ਪਦਾਰਥ ਉਹਨਾਂ ਤੇ ਕਹੀਏ ਉਹਨਾਂ ਫਿਰ ਤੇ ਕਹੀਏ ਉਹਨਾਂ ਪਦਾਰਥਾਂ ਦੀ ਜਿਹੜੀ ਰੱਖਿਆ ਲਈ, ਹਾਂਜੀ ਉਪਾਅ ਕਹੀਏ ਯਤਨ ਕਰਤ ਕਹੀਏ ਕਰਦੇ ਰਹਿੰਦੇ ਹਨ, ਸੰਭਾਲਣ ਦੀ ਇੱਛਾ ਕਰਦੇ ਰਹਿੰਦੇ, ਸੰਭਾਲ ਕੇ ਰੱਖੀਏ। ਉੱਤਮ ਰੱਖਿਆ ਤਿਆਗ ਪਦਾਰਥ ਕਹਿੰਦੇ ਹੈ, ਉੱਤਮ ਕਹੀਏ ਸ੍ਰੇਸ਼ਟ ਪੁਰਸ਼ ਤਾਂ ਧਨ ਪਦਾਰਥ ਦੇ ਰੱਖਿਆ ਕਹੀਏ ਰੱਖਣ ਦੇ ਆ ਜੋੜ ਦੇ ਸੁਭਾਅ ਨੂੰ ਤਿਆਗ ਕਰਕੇ, ਉੱਤਮ ਰੱਖਿਆ ਤਿਆਗ ਪਦਾਰਥ। ਉੱਤਮ ਪੁਰਸ਼ ਜਿਹੜੇ ਨਾ ਉਹ ਧਨ ਪਦਾਰਥ ਦੇ ਜਿਹੜੇ ਹੈ ਨਾ ਰੱਖਿਆ ਜਿਹੜੀ ਹੈ ਰੱਖਿਆ ਕਰਨੀ ਰੱਖਣਾ ਆ ਉਹਨੂੰ ਸੰਭਾਲਣਾ ਉਹਦਾ ਤਿਆਗ ਕਰਕੇ ਅਤੇ ਪੁੰਨ ਦਾਨ ਵਿੱਚ ਖਰਚ ਕਰ ਦਿੰਦੇ, ਠੀਕ ਹੈ ਜੀ, ਲੋੜਵੰਦਾਂ ਦੀ ਸਹਾਇਤਾ ਕਰਕੇ ਆਪਣੇ ਪੁੰਨਾਂ ਵਿੱਚ ਵਾਧਾ ਕਰਦੇ, ਪੁੰਨ ਕਰਕੇ ਪੁੰਨ ਬਣਾਉਂਦੇ। ਆਵ ਇਨ ਪਰ ਦ੍ਰਿਸ਼ਟਾਂਤ ਬਤਾਏ, ਕਹਿੰਦੇ ਆਵ ਕਹੀਏ ਹੁਣ ਇਨ ਕਹੀਏ ਇਹਨਾਂ ਪਰ ਕਹੀਏ ਉੱਪਰ ਇਹਨਾਂ ਉੱਪਰ ਜਾਂ ਇਸ ਉੱਪਰ ਅੱਗੇ ਇੱਕ ਜਿਹੜਾ ਕਹਿੰਦੇ ਹੈ ਜਿਹੜਾ ਦ੍ਰਿਸ਼ਟਾਂਤ ਦ੍ਰਿਸ਼ਟਾਂਤ ਮਿਸਾਲ ਪ੍ਰਮਾਣ ਦੇ ਕੇ ਬਿਤਾਏ ਕਹੀਏ ਬਿਤਾਉਂਦੇ ਹਾਂ ਦੱਸਦੇ ਹਾਂ। ਜਿਉਂ ਜਲ ਸਰ ਕੋ ਸੂਕੈ ਸਰ ਮੈਂ, ਹੁਣ ਦੱਸਣ ਲੱਗੇ ਆ ਦ੍ਰਿਸ਼ਟਾਂਤ ਦੇਣ ਲੱਗੇ ਆ, ਜਿਉਂ ਕਹੀਏ ਜਿਵੇਂ ਸਰ ਕੋ ਕਹੀਏ ਸਰੋਵਰ ਦਾ, ਜਿਵੇਂ ਸਰੋਵਰ ਦਾ ਜਿਹੜਾ ਜਲ ਆ ਪਾਣੀ ਆ ਸੂਕੈ ਸਰ ਮੈਂ, ਸੂਕੇ ਕਹੀਏ ਸੁੱਕ ਜਾਂਦਾ ਹੈ, ਸਾਰ ਮੈਂ ਕਹੀਏ ਸਰੋਵਰ ਦੇ ਵਿੱਚ ਹੀ ਭਾਵ ਉਸ ਸਰੋਵਰ ਦਾ ਪਾਣੀ ਬਾਹਰ ਕਿਤੇ ਨਿਕਲਦਾ ਨਹੀਂ ਅਤੇ ਉਸ ਜਲ ਨੂੰ ਕੋਈ ਵਰਤਦਾ ਨਹੀਂ ਹੈ। ਵਾਹ ਕ੍ਰਿਮ ਹੋਇਆ ਵਾਹ ਕਹੀਏ ਜਾਂ ਕ੍ਰਿਮ ਕਹੀਏ, ਉਸ ਪਾਣੀ ਵਿੱਚ ਕਿਰਮ ਕੀੜੇ ਜਿਹੜੇ ਹੋਇਆ ਕਹੀਏ ਹੋ ਜਾਂਦੇ ਪੈਦਾ। ਵਾਹ ਦਾ ਅਰਥ ਇਸ ਜਾਨ ਹੋਣਾ, ਵਾਹ ਜਾਂ ਅਥਵਾ ਸਵਾਦ ਬਲਾਏ, ਉਸਦਾ ਜਿਹੜਾ ਸਵਾਦ ਹੈ ਬਲਾਏ ਕਹੀਏ ਨਾਸ ਹੋ ਜਾਂਦਾ ਮਾਰਿਆ ਜਾਂਦਾ। ਜਿਵੇਂ ਜਲ ਸਰ ਕੋ ਸਰੋਵਰ ਦਾ ਜਲ, ਜਿਵੇਂ ਸਰੋਵਰ ਵਿੱਚ ਹੀ ਸੁੱਕ ਜਾਂਦਾ ਹੈ, ਹਾਂਜੀ ਕਹਿੰਦੇ ਸਰੋਵਰ ਦੇ ਜਲ ਦਾ ਪ੍ਰਮਾਣ ਜਾਂਦੇ, ਜਿਵੇਂ ਸਰੋਵਰ ਦਾ ਜਲ ਸਰੋਵਰ ਵਿੱਚ ਹੀ ਸੁੱਕ ਜਾਂਦਾ ਅਤੇ ਜਾਂ ਉਹਦੇ ਵਿੱਚ ਕੀੜੇ ਪੈ ਜਾਂਦੇ ਜ਼ਿਆਦਾ ਸਵਾਦ ਨਾਸ ਹੋ ਜਾਂਦਾ ਮਾਰਿਆ ਜਾਂਦਾ। ਨਾ ਕ੍ਰਿਮ ਸੂਕੇ ਨਾ ਜਲ ਪਰਵਾਹਿਕ, ਜੇਕਰ ਜਲ ਪਰਵਾਹਿਕ ਕਹੀਏ ਨਾ ਕ੍ਰਿਮ ਸੂਕੇ ਨਾ, ਇੱਦਾਂ ਪਾਠ ਕਰਨਾ ਨਾ ਕ੍ਰਿਮ ਸੂਕੇ ਨਾ, ਕਹਿੰਦੇ ਨਾ ਤੇ ਜਿਹੜੇ ਆ ਕਿਰਮ ਕੀੜੇ ਹੀ ਹੈ ਪੈਦਾ ਹੁੰਦੇ ਆ ਉਸ ਜਲ ਵਿੱਚ ਸੂਕੇ ਨਾ ਹੀ ਉਹ ਜਲ ਸੂਕੇ ਕਹੀਏ ਸੁੱਕਦਾ ਹੈ, ਕਿਹੜਾ ਜਿਹੜਾ ਜਲ ਪਰਵਾਹਿਕ, ਜਿਹੜਾ ਜਲ ਪਰਵਾਹਿਕ ਕਹੀਏ ਪ੍ਰਵਾਹ ਵਾਲਾ ਵਗਦਾ ਹੈ, ਪ੍ਰਵਾਹ ਰੂਪ ਹੋ ਕੇ ਚੱਲਦਾ ਰਹਿੰਦਾ ਲੋਕਾਂ ਦੇ ਵਰਤਣ ਵਿੱਚ ਆਉਂਦਾ ਨਾ ਉਹ ਜਲ, ਜਿਨ੍ਹਾਂ ਦੇ ਕਿਰਮ ਪੈਂਦੇ ਕੀੜੇ ਪੈਂਦੇ ਨਾ ਸੁੱਕਦਾ ਹੀ। ਸੋ ਭਾਗ ਇਸ ਭਾਗ ਪਾਠ ਕਰਨਾ ਜਾਂ ਸੁਭਗ ਪਾਠ ਕਰਨਾ, ਸੁਭਗ ਪਾਠ ਟਕਸਾਲੀ ਹੈ ਪਾਠ, ਸੁਭਗ ਸਵਾਦ ਅਤੇ ਅਰਥ ਸੁਭਾਏ, ਹਾਂਜੀ ਅਰਥ ਸੁਭਾਏ ਪਾਠ ਕਰਨਾ, ਇੱਥੇ ਸੁਭਾਏ ਨਹੀਂ ਇੱਥੇ ਸੁਭਾਏ ਪਾਠ ਕਰਨਾ, ਸੁਭਗ ਸਵਾਦ ਆ ਸਗੋਂ ਉਸ ਸਵਾਦ ਉਸਦਾ ਸਵਾਦ ਜਲਦਾ ਵੀ ਜਿਹੜਾ ਸੁਭਗ ਕਹੀਏ ਸ੍ਰੇਸ਼ਟ ਸੁਭਗ ਸ੍ਰੇਸ਼ਟ ਚੰਗਾ ਹੋ ਜਾਂਦਾ ਚੰਗਾ ਹੁੰਦਾ ਅਤੇ ਅਰਥ ਸੁਭਾਏ, ਤੇਵੇਂ ਕਹੀਏ ਅਰਥ ਕਹੀਏ ਧਨ ਦਾ ਮਾਇਆ ਦਾ ਸੁਭਾਏ ਕਹੀਏ ਸੁਭਾਅ, ਠੀਕ ਹੈ ਜੀ। ਪਰ ਜੋ ਧਨ ਧਰਤੀ ਆਦਿ ਦੇ ਵਿੱਚ ਦੱਬ ਕੇ ਰੱਖਣਾ ਹੈ ਇਹ ਧਨ ਦਾ ਸੁੱਕਣਾ ਆ, ਠੀਕ ਹੈ ਜੀ। ਜੋ ਚੋਰਾਂ ਆਦਿ ਨੇ ਲੁੱਟ ਕੇ ਲੈ ਜਾਣਾ ਇਹ ਧਨ ਸਵਾਦ ਆਦਿ ਦਾ ਨਾਸ ਹੋ ਜਾਣਾ ਅਤੇ ਜੋ ਝਗੜੇ ਆਦਿ ਦਾ ਪੈਣਾ ਹੈ। ਠੀਕ ਹੈ ਜੀ, ਝਗੜਾ ਪੈ ਜਾਣਾ ਧਨ ਕਰਕੇ, ਇਹ ਧਨ ਵਿੱਚ ਕੀੜੇ ਪੈ ਜਾਣ ਦਾ ਮਤਲਬ ਹੈ। ਪਰ ਜਿਹਨਾਂ ਦਾ ਧਨ ਧਰਮ ਦੇ ਕੰਮਾਂ ਵਾਸਤੇ ਲੱਗਦਾ ਰਹਿੰਦਾ, ਉਹਨਾਂ ਦਾ ਧਨ ਨਾ ਸੁੱਕਦਾ, ਨਾ ਕੀੜੇ ਪੈਂਦੇ, ਨਾ ਹੀ ਚੋਰ ਆਦਿ ਲੁੱਟ ਕੇ ਲੈ ਜਾਂਦੇ। ਇਸ ਲਈ ਧਨ ਨੂੰ ਧਰਮ ਦੇ ਕੰਮਾਂ ਵਿੱਚ ਲਾਉਣਾ ਯੋਗ ਹੈ। ਭਾਵ ਜਿਹੜਾ ਧਨ ਦਾਨ ਹੁੰਦਾ ਨਾ, ਉਹ ਚੱਲਦੇ ਪ੍ਰਵਾਹ ਵਾਂਗ ਹੈ। ਉਹਦੇ ਵਿੱਚ ਜਿਹੜਾ ਜਿਹੜਾ ਇੱਧਰੋਂ ਮਾਇਆ, ਇੱਧਰ ਆਪਾਂ ਵਰਤਾਤੀ ਦਾਨ ਪੁੰਨ ਕਰ ਦਿੱਤਾ ਧਰਮ ਦੇ ਕੰਮਾਂ 'ਚ, ਹੋਰ ਦਾਨ ਪੁੰਨ ਕਰ ਦਿੱਤਾ, ਉਹਦੇ ਵਿੱਚ ਚੋਰਾਂ ਜਿਹੜੇ ਆ ਝਗੜੇ ਰੂਪੀ ਕੀੜੇ ਕਿੱਥੋਂ ਪੈਣੇ ਆ, ਅਤੇ ਦੱਬਣ ਰੂਪੀ ਧਨ ਨੂੰ ਸੁੱਕਣਾ ਕਿੱਥੋਂ ਆਉਣੇ। ਚੋਰਾਂ ਰੂਪੀ ਜਿਹੜਾ ਧਨ ਨੂੰ ਲੱਗਣਾ ਇਹ ਸਵਾਦ, ਉਹਦੇ ਵਿੱਚੋਂ ਕਿੱਥੋਂ ਜਿਹੜਾ ਹੈ ਮਾਰਿਆ ਜਾਣਾ ਹੈ। ਕਿਉਂਕਿ ਜਿਹੜਾ ਚੋਰਾਂ ਦਾ ਲੱਗਣਾ ਸਵਾਦ, ਧਨ ਦਾ ਮਾਰਿਆ ਜਾਣਾ। ਇਹ ਦਵਈਆ ਛੰਦ ਵਿੱਚ ਉਚਾਰਿਆ, ਦਵਈਆ ਛੰਦ ਸਭ ਜਨ ਕਰਤ ਪਦਾਰਥ ਸੰਗ੍ਰਹਿ ਹੈ। ਸਾਰੇ ਮਨੁੱਖ ਪਦਾਰਥ ਜਿਹੜੇ ਧਨ ਦੌਲਤ ਅਤੇ ਪਦਾਰਥ ਕਹਿ ਲਓ, ਧਨ ਦੌਲਤ ਕਹਿ ਲਓ, ਸਾਰੇ ਜਨ ਪਦਾਰਥ ਜਿਹੜੇ ਸੰਗ੍ਰਹਿ ਗਏ ਇਕੱਤਰ ਕਰਤ ਕੀ ਕਰਦੇ ਰਹਿੰਦੇ ਆ। ਪੁੰਨ ਤੇ ਰੱਖਿਆ ਕਰਤ ਪਾਏ, ਪੁੰਨ ਕਹੀਏ ਫਿਰ ਉਹਨਾਂ ਦੀ ਜਿਹੜੀ ਰੱਖਿਆ ਆ, ਤਹਿ ਕਹੀਏ ਅਤੇ ਇਹਦਾ ਅਰਥ ਉਸ ਦੀ ਫਿਰ ਜਾਂ ਉਸ ਉਹਨਾਂ ਦੀ ਉਹਨਾਂ ਪਦਾਰਥਾਂ ਦੀ, ਅਤੇ ਕਹੀਏ ਜਾਂ ਉਸ ਧਨ ਦੀ ਉਸ ਪਦਾਰਥ ਦੀ ਰੱਖਿਆ ਦਾ, ਰੱਖਿਆ ਕਰਨ ਲਈ ਉਹ ਪਾਈ ਯਤਨ ਕਰਤ ਕਹੀਏ ਕਰਦੇ ਰਹਿੰਦੇ ਆ। ਉੱਤਮ ਰੱਖਿਆ ਤਿਆਗ ਪਦਾਰਥ ਜਿਹੜੇ ਉੱਤੇ ਕਹਿੰਦੇ ਉੱਤਮ ਪੁਰਸ਼ ਆ, ਹਾਂਜੀ, ਉਹ ਪਦਾਰਥਾਂ ਦਾ ਤਿਆਗ ਕਰਨਾ, ਇਹੀ ਜਿਹੜੀ ਉੱਤਮ ਰੱਖਿਆ ਹੈ। ਠੀਕ ਹੈ ਜੀ, ਉੱਤਮ ਪੁਰਸ਼ ਪਦਾਰਥਾਂ ਦਾ ਤਿਆਗ ਕਰਨਾ ਹੀ ਰੱਖਿਆ ਸਮਝਦੇ। ਠੀਕ ਹੈ ਜੀ, ਜਾਂ ਉੱਤਮ ਰੱਖਿਆ ਤਿਆਗ ਪਦਾਰਥ ਕਹਿੰਦੇ। ਉੱਤਮ ਰੱਖਿਆ ਤਾਂ ਇਹ ਹੈ ਜਿਹੜਾ ਪਦਾਰਥਾਂ ਦਾ ਤਿਆਗ ਕਰ ਦੇਣਾ, ਉਹਨਾਂ ਦਾ ਉਹਨਾਂ ਦੀ ਪਕੜ ਛੱਡ ਦੇਣੀ, ਉਹਦੇ ਵਿੱਚ ਖਚਤ ਨਹੀਂ ਹੋਣ। ਇਹ ਚੰਗਾ ਹੀ ਜਿਹੜਾ ਆ, ਇਹ ਚੰਗੀ ਰੱਖਿਆ ਆ, ਇਹ ਉੱਤਮ ਸ੍ਰੇਸ਼ਟ ਰੱਖਿਆ ਵਾ। ਧੰਨ ਆਪ ਇਨ ਪਰ ਦ੍ਰਿਸ਼ਟਾਂਤ ਬਿਤਾਏ, ਆਪ ਕਹੀਏ ਹੁਣ ਇਹ ਕਹੀਏ ਇਸ ਪਰ, ਇਸ ਉੱਪਰ ਦ੍ਰਿਸ਼ਟਾਂਤ ਮਿਸਾਲ ਉਦਾਹਰਨ ਪ੍ਰਮਾਣ ਦਿੰਦੇ ਹਾਂ। ਕੀ ਆ ਜਿਉਂ ਜਲ ਸਰ ਕੋ ਸੂਕੈ ਸਰ ਮੈਂ, ਵਾ ਕ੍ਰਿਮ ਹੋਵੈ ਵਾ ਸਵਾਦ ਬਿਲਾਏ। ਜਿਉਂ ਜਲ ਸਰ ਕੋ ਕਹਿੰਦੇ ਜਿਵੇਂ ਜਲ ਸਰ ਕੋ ਕੇ ਸਰੋਵਰ ਦਾ ਸੂਕੇ ਸਰਮੈਂ, ਸਰੋਵਰ ਵਿੱਚ ਹੀ ਸੁੱਕ ਜਾਂਦਾ, ਵਾ ਕ੍ਰਿਮ ਹੈ ਅਥਵਾ ਉਹਦੇ ਵਿੱਚ ਕੀੜੇ ਪੈ ਜਾਂਦੇ ਆ, ਅਥਵਾ ਸਵਾਦ ਬਿਲਾਏ, ਬਿਲਾਏ ਕਹੀਏ ਇਹ ਸਵਾਦ ਦਾ ਖਤਮ ਨਾਸ ਹੋ ਜਾਂਦਾ, ਮਾਰਿਆ ਜਾਂਦਾ। ਕਿਉਂਕਿ ਸਰੋਵਰ ਦਾ ਪਾਣੀ ਇੱਕ ਥਾਂ ਟਿਕਿਆ ਰਹਿੰਦਾ, ਹਾਂਜੀ। ਪਰ ਕਹਿੰਦੇ ਨਾ ਕ੍ਰਿਮ ਸੂਕੈ ਨਾ ਜਲ ਪ੍ਰਵਾਹਕ, ਜਿਹੜਾ ਜਲ ਪ੍ਰਵਾਹਕ ਕਹੀਏ ਵਗਦਾ ਨਾ, ਪ੍ਰਵਾਹ ਜੀ ਦਾ, ਪ੍ਰਵਾਹ ਦਾ ਵਗਦਾ ਪਾਣੀ, ਹਾਂਜੀ, ਉਹਦੇ ਵਿੱਚ ਨਾ ਤਾਂ ਕਿਰਮ ਪੈਂਦੇ ਆ, ਨਦੀਆਂ 'ਚ ਕਦੀ ਕਿਰਮ ਪਏ ਨਾ, ਕਦੀ ਇਹਦਾ ਜਲ ਹੀ ਸੁੱਕਦਾ, ਪਹਾੜਾਂ ਜਿਹੜਾ ਪਾਣੀ ਆਉਣ ਡਿਆ, ਸੁਭਕ ਸਵਾਦ, ਉਹਦਾ ਸਵਾਦ ਹੀ ਸੁਭਕ ਹੈ, ਸ੍ਰੇਸ਼ਟ ਚੰਗਾ ਹੈ। ਅਤੇ ਅਰਥ ਸੁਭਾਏ ਤੇਵੇਂ ਧਨ ਦਾ ਸੁਭਾਅ ਆ, ਹਾਂਜੀ, ਧਨ ਦੀ ਆਦਤ ਇਹ ਸੁੱਕਣਾ, ਇਸੇ ਤਰ੍ਹਾਂ ਦੁਨੀਆਦਾਰ ਦੌਲਤ ਇਕੱਠੀ ਕਰਦੇ ਆ, ਇਹਦਾ ਇੱਕ ਜਗ੍ਹਾ ਰਹਿੰਦਿਆਂ ਜਿਹੜਾ ਵਾ ਸੁੱਕਣਾ ਹੀ ਹੈ। ਇਹਦਾ ਕੀ ਆ, ਅੱਗ ਲੱਗ ਜਾਣੀ, ਇੱਕੇ ਜਗ੍ਹਾ ਖਤਮ ਹੋ ਜਾਣੀ ਮਾਇਆ। ਉਹ ਭੈਣ ਤੁਹਾਨੂੰ ਦੱਸ ਦਿੱਤਾ ਵੀ ਇਹਦਾ ਕੀ ਆ, ਵੀ ਕੀੜੇ ਪੈਣੇ ਇਹਦੇ ਵਿੱਚ ਕੀ ਹੈ, ਘਰ ਵਿੱਚ ਕਈ ਤਰ੍ਹਾਂ ਦੀ ਬਿਮਾਰੀ ਫੈਲ ਜਾਣੀ, ਉਹ ਪੈਸਾ ਸਾਰਾ ਡਾਕਟਰ ਦਵਾਈਆਂ ਵਿੱਚ ਲੱਗ ਜਾਣਾ, ਇਹ ਕੀੜੇ ਪੈਣਾ ਹੀ ਹੈ, ਕੀੜੇ ਪੈ ਜਾਣ ਦੀ ਗੱਲ ਆ। ਅਤੇ ਸਵਾਦ ਬਦਲਣਾ ਭੈਣਾਂ ਭਰਾਵਾਂ ਵਿੱਚ, ਮਾਤਾ ਪਿਤਾ ਵਿੱਚ, ਸਾਖ ਸੰਬੰਧੀਆਂ ਵਿੱਚ, ਪੈਸੇ ਦੇ ਲੈ ਦੇਣ ਤੋਂ ਫਿੱਕ ਪੈ ਜਾਣੀ, ਝਗੜੇ ਪੈ ਜਾਣੇ, ਕੋਰਟ ਕਚਹਿਰੀ ਤੱਕ ਨੌਬਤ ਆ ਜਾਣੀ, ਸਾਰਾ ਪੈਸਾ ਉੱਧਰ ਲੱਗ ਜਾਣਾ, ਇਹ ਸਵਾਦ ਮਾਰਿਆ ਜਾਣਾ, ਉਹਦਾ ਸਵਾਦ ਨਾਸ ਹੋ ਜਾਣਾ, ਖਤਮ ਹੋ ਜਾਣ ਦੇ ਬਰਾਬਰ ਆ। ਪਿੱਛੇ ਵੀ ਦੂਜੇ ਪ੍ਰਮਾਣ ਹੀ ਦਿੱਤਾ, ਇਹ ਵੀ ਪ੍ਰਮਾਣ ਹੀ ਸਮਝ ਲੈਣਾ। ਹੋਰ ਵੀ ਕਈ ਵਿਚਾਰਾਂ ਨਿਕਲ ਆਉਂਦੀਆਂ, ਸੁਰੋ ਵਿਚਾਰ ਦੋਹਰਾ। ਧਨ ਸੰਗ੍ਰਹਿ ਤੇ ਦਾਨ ਧਨ, ਧਨ ਦਾ ਦਾਨ ਕਰਨਾ ਚੰਗਾ ਹੈ। ਇਹਦੇ ਵਿੱਚ ਹੁਣ ਦੱਸਣਗੇ ਧਨ ਸੰਗ੍ਰਹਿ ਤੇ ਦਾਨ ਤਾਨ। ਕਹਿੰਦੇ ਧਨ ਇਕੱਠਾ ਕਰਨ ਨਾਲੋਂ ਤਾਂ ਧਨ ਦਾ ਦਾਨ ਕਰਨਾ ਸੌ ਗੁਣ ਅਧਿਕ ਪਛਾਣ, ਸੌ ਗੁਣਾ ਜ਼ਿਆਦਾ ਚੰਗਾ ਜਿਹੜਾ ਪਛਾਣ ਜਾਣ। ਧਨ ਸੰਗ੍ਰਹਿ ਤੇ ਦਾਨ ਤਾਨ, ਧਨ ਸੰਗ੍ਰਹਿ ਕਹੀਏ ਇਕੱਠਾ ਇਕੱਤਰ ਕਰਨ, ਤੇ ਦਾ ਅਰਥ ਲੈਣਾ ਤੂੰ ਜਾਂ ਨਾਲੋਂ, ਧਨ ਇਕੱਤਰ ਕਰਨ ਨਾਲੋਂ ਜਾਂ ਧਨ ਇਕੱਤਰ ਕਰਨ ਤੋਂ, ਦਾਨ ਧਨ ਧਨ ਦਾ ਦਾਨ ਕਰਨਾ ਕਹਿੰਦੇ ਸੌ ਗੁਣ, ਸੌ ਗੁਣਾ ਅਧਿਕ ਕਹੀਏ ਇਹ ਬਹੁਤਾ ਚੰਗਾ ਹੈ, ਪਛਾਣ ਕਹੀਏ ਪਛਾਣੂ ਜਾਣ। ਬਿਨਾਂ ਦਾਨ ਜੋ ਦਰਬ ਹੈ, ਹੁਣ ਦੱਸਣ ਲੱਗੇ ਹਾਂ ਵੀ ਪਰਉਪਕਾਰ ਨਾ ਕਰਨਾ, ਪਰਉਪਕਾਰ ਵਿੱਚ ਪੈਸਾ ਧੇਲਾ ਧਰਮ ਦੇ ਕੰਮ ਵਿੱਚ ਪੁੰਨ ਦਾਨ ਚ ਨਾ ਦੇਣਾ, ਪਰਉਪਕਾਰ ਵਿੱਚ ਲਾਏ ਬਿਨਾਂ ਜੋ ਧਨ ਹੈ ਦਰਬ ਹੈ ਪੈਸਾ ਹੈ, ਬਿਨਾਂ ਦਾਨ ਦੇ ਜੋ ਪੈਸਾ ਧਰਮ ਧਨ ਹੈ ਦਰਬ ਦਾ ਅਰਥ ਧਨ, ਸੋ ਦਾਨ ਵਨ ਸੁਮਨ ਸਮਾਨ, ਸੋ ਬਾਨ ਸੋ ਕਹੀਏ ਉਹ ਜਿਹੜਾ ਧਨ ਬਿਨਾਂ ਦਾਨ ਤੋਂ, ਕਹਿੰਦੇ ਉਹ ਤੇ ਧਨ ਐਸਾ ਬਾਨ ਕਹੀਏ ਜੰਗਲ ਦੇ ਸੁਮਨ ਕਹੀਏ ਫੁੱਲ, ਫੁੱਲਾਂ ਦੇ ਸਮਾਨ ਕਹੀਏ ਬਰਾਬਰ ਤੁਲ, ਉਹ ਜੰਗਲਾਂ ਜੰਗਲ ਦੇ ਫੁੱਲਾਂ ਬਰਾਬਰ ਹੈ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ, ਭਾਵੇਂ ਵਧੀਆ ਹੀ ਫੁੱਲ ਹੋਣ ਨਾ ਤਾਂ ਉਹਦੀ ਕੋਈ ਸੁਗੰਧੀ ਲੈਂਦਾ, ਉਵੇਂ ਹੀ ਚਾਰੇ ਲੱਗ ਕੇ ਉਂਗਰ ਕੇ ਖਿੜ ਕੇ ਅਤੇ ਸੁੱਕ ਕੇ ਸੜ ਜਾਂਦੇ ਡਿੱਗ ਪੈਂਦੇ ਹੈ ਅਤੇ ਇਹਦਾ ਕੋਈ ਫਲ ਨਹੀਂ ਮਿਲਦਾ। ਹਾਂਜੀ ਤਾਂ ਬਿਨਾਂ ਦਾਨ ਜੋ ਪੈਸਾ ਹੈ ਸੋ ਇੱਦਾਂ ਪੈਸਾ ਜਾਣੋ ਬਣ ਕੇ ਜੰਗਲ ਦੇ ਫੁੱਲਾਂ ਦੇ ਸਮਾਨ ਬਰਾਬਰ, ਜੇ ਉਦਿਆਨ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ, ਠੀਕ ਹੈ ਜੀ, ਕਿਨੇ ਉਹਦੀ ਸੁਗੰਧੀ ਉਹਦਾ ਜਿਹੜਾ ਫਲ ਨਾ ਲਿਆ। ਮਹਾਰਾਜ ਕਹਿੰਦੇ ਜੇ ਉਦਿਆਨ ਉਦਿਆਨ ਕੇ ਜੰਗਲ ਦੇ ਕੁਸਮ ਕਹੀਏ ਫੁੱਲ ਪ੍ਰਫੁੱਲਤ ਹੁੰਦੇ। 326 ਅੰਗ ਦੇ ਸਤਿਗੁਰੂ ਕੇ ਬਚਨ ਇਹ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਸੁਭਾਏ ਮਾਣ ਹੈ ਸਿੱਖਿਆ ਵਾਸਤੇ, ਅਤੇ ਦਾਨ ਬਿਨਾਂ ਜੋ ਧਨ ਹੈ ਉਹ ਬਣਦੇ ਫੁੱਲਾਂ ਵਾਂਗ ਨਿਸਫਲੀ। ਜੁਆਨ 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 ਜਤਿੰਦਰ ਜਪ ਜਤਿੰਦਰ ਜਪ ਤਬੀ, ਜੋ ਇਹ ਅਜਿਹੇ ਗੁਣਾਂ ਵਾਲਾ ਪੁਰਸ਼ ਉਸਦੀ ਵਡਿਆਈ ਕਰਦੇ ਉਚਾਰਦੇ ਹਨ। ਜਵਾਨ ਜੋਬਨ ਅਵਸਥਾ ਜਤਿੰਦਰ ਕਹੀਏ ਜਿਤ ਇੰਦਰ, ਲਾਵਾਂ ਵਿੱਚ ਜਿਹੜੀ ਨਿਕਲ ਬਣੂਗਾ ਜਿਤ ਇੰਦਰ, ਭਾਵ ਇੰਦਰ ਕਹੀਏ ਦਸੇ ਇੰਦਰੀਆਂ, ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ, ਦਸੇ ਇੰਦਰੀਆਂ ਨੂੰ ਜਿੱਤ ਕਹੀਏ ਜਿੱਤਣ ਵਾਲਾ, ਦਸੇ ਇੰਦਰੀਆਂ ਵਿਸ਼ਿਆਂ ਵੱਲੋਂ ਰੋਕ ਕੇ ਰੱਖਣੀਆਂ ਜਿਤਿੰਦਰ ਹੈ, ਭਾਵ ਜੋਬਨ ਅਵਸਥਾ ਅਤੇ ਇੰਦਰੀਆਂ ਨੂੰ ਜਿੱਤਣਾ, ਭਾਵ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਵਾਲਿਆਂ ਪਾਸੇ ਵੱਲੋਂ। ਜਪ ਕਹੀਏ ਨਾਮ ਦਾ ਜਪ, ਕੋਈ ਜਾਪ ਕਰਨਾ ਕਿ ਮੰਤਰ ਦਾ, ਤਪੀ ਕਹੀਏ ਸਰੀਰ ਕਰਕੇ ਤਪੱਸਿਆ ਕਰਨੀ ਸਰੀਰ ਨੂੰ ਧੋਣਾ, ਮ੍ਰਿਧ ਵਿਦਵਾਨ ਉਦਾਰ, ਮ੍ਰਿਧ ਕਹੀਏ ਕੋਮਲ ਮਿੱਠਾ ਸੁਭਾਅ ਹੋਣਾ, ਕੋਮਲ ਸੁਭਾਅ ਨਿਮਰਤਾ ਵਾਲਾ ਸੁਭਾਅ ਹੋਣਾ, ਸੀਲ ਸੁਭਾਅ ਹੋਣਾ, ਵਿਦਵਾਨ ਕਹੀਏ ਵਿਦਵਾਨ ਹੋਣਾ, ਉਦਾਰ ਕਹੀਏ ਦਾਨੀ ਹੋਣਾ, ਖੁੱਲ੍ਹ ਦਿਲੀ ਵਾਲੇ ਹੋਣਾ, ਸਖੀ ਪੁਣੇ ਸੁਭਾਅ ਵਾਲੇ ਹੋਣਾ, ਇਹਨੇ ਸਮਝ ਲਓ ਉਦਾਰ ਉਦਾਰ ਸ੍ਰੇਸ਼ਟ ਹੋਣਾ, ਦਾਨੀ ਹੋਣਾ, ਸਖੀ ਪੁਣੇ ਸੁਭਾਅ ਵਾਲੇ ਹੋਣਾ, ਦੀਨ ਮਾਨ ਨਹਿ ਨਵ ਗੁਣੀ, ਦੀਨ ਕਹੀਏ ਗਰੀਬੀ, ਫਿਰ ਮਾਨ ਨਹਿ ਜਿਹਦੇ ਅੰਦਰ ਮਾਣ ਨਹੀਂ ਹੈ, ਕੋਈ ਮਾਣ ਹੰਕਾਰ ਨਹੀਂ ਪਰ ਨਿਮਰਤਾ ਹੋਣੀ ਨਵ ਗੁਣੀ, ਦੀਨ ਕਹੀਏ ਗਰੀਬੀ ਨਿਮਰਤਾ ਹੋਣੀ, ਫਿਰ ਮਾਣ ਨਾ ਹੋਣਾ ਭਾਵ ਅਭਿਮਾਨ ਤੋਂ ਰਹਿਤ ਹੋਣਾ ਹੰਕਾਰ ਤੋਂ ਰਹਿਤ ਹੋਣਾ, ਮਾਣ ਨਹਿ ਜਿਹਦੇ 'ਚ ਮਾਣ ਨਹੀਂ ਹੰਕਾਰ ਨਹੀਂ ਹੈ, ਅਤੇ ਦੀਨ ਕਹੀਏ ਗਰੀਬੀ ਗਰੀਬੀ ਕੀ ਨਿਮਰਤਾ ਹੋਣੀ ਨਵ ਗੁਣ, ਇਹ ਨੌਂ ਗੁਣ, ਠੀਕ ਹੈ ਜੀ, ਨਵ ਗੁਣ ਨੌਂ ਗੁਣਾਂ ਦੇ ਸਹਿਤ ਜੋ ਹੋਵੇ ਉਹਨੂੰ ਕਹੀਦਾ ਗੁਣੀ, ਪਰ ਨੌਂ ਗੁਣੀ ਨੌਂ ਗੁਣਾਂ ਦੇ ਸਹਿਤ ਜੋ ਮਨੁੱਖ ਆ ਨਾ ਨਾਵ ਗੁਣ ਆ ਗੁਣ ਗੁਣ ਕੀ ਆ ਜਵਾਨ ਇਹ ਗੁਣ ਜਿਹਨੂੰ ਜਵਾਨੀ ਆ ਜਿਸ ਮਨੁੱਖ ਦੀ ਉਹ ਗੁਣੀ ਪਰ ਜੋਬਣ ਦੀ ਜੋਬਣ ਜੋਬਣ ਵਾਲਾ ਉਹ ਗੁਣੀ ਅਤੇ ਜੋਬਣ ਗੁਣ ਅਤੇ ਜਿਹਦੇ ਇੱਧਰ ਜਿੱਤੇ ਜਵਾਨੀ ਉਹ ਗੁਣੀ ਹਾਂਜੀ ਅਤੇ ਨਾਵ ਗੁਣੀ ਨੌ ਗੁਣਾਂ ਦੇ ਸਹਿਤ ਪੁਰਸ਼ ਜੋ ਗੁਣੀ ਐਸਾ ਨੌ ਗੁਣਾਂ ਵਾਲਾ ਗੁਣੀ ਪੁਰਸ਼ ਆ ਹਰ ਬਾਪ ਜਾਸ ਜੁਹਾਰ ਹਰ ਬਾਪ ਤਾਸ ਜੁਹਾਰ ਤਾਸ ਕਹੀਏ ਉਸ ਮਨੁੱਖ ਨੂੰ ਹਰ ਕਹੀਏ ਪਰਮਾਤਮਾ ਦਾ ਬਾਪ ਕਹੀਏ ਸਰੀਰ ਹੀ ਜਿਹੜਾ ਜੁਹਾਰ ਕਹੀਏ ਦੇਖਣਾ ਕਰੋ ਅਥਵਾ ਕਵੀ ਜੀ ਕਥਨ ਕਰਦੇ ਆ ਕਿ ਐਸੇ ਗੁਣਾਂ ਵਾਲੇ ਪੁਰਖ ਨੂੰ ਸਾਡੀ ਜੁਹਾਰ ਕਹੀਏ ਨਮਸਕਾਰ ਹੈ ਜੁਹਾਰ ਦਾ ਅਰਥ ਨਮਸਕਾਰ ਵੀ ਹੁੰਦਾ ਜੁਹਾਰ ਦਾ ਅਰਥ ਦੇਖਣਾ ਵੀ ਹੁੰਦਾ ਹਰੀ ਦਾ ਸਰੀਰ ਤਾਸ ਕਹੀ ਉਸਨੂੰ ਜੁਹਾਰ ਕਹੀ ਦੇਖਣਾ ਕਰੋ ਹਰੀ ਦਾ ਹੀ ਸਰੀਰ ਤਾਸ ਕਹੀ ਉਸਨੂੰ ਦੇਖ ਕੇ ਜੁਹਾਰ ਕਹੀਏ ਨਮਸਕਾਰ ਕਰੋ ਨਾ ਸਾਡੀ ਦੇ ਨਮਸਕਾਰ ਹੈ ਇਹ ਕਹਿ ਰਹੇ ਹੈ ਮਤਲਬ ਜਵਾਨ ਇੱਕ ਜਿਤੇਂਦਰ ਹੈ ਜਿੱਤ ਇੰਦਰ ਹੈ ਇੰਦਰੀਆਂ ਨੂੰ ਜਿੱਤਣ ਵਾਲਾ ਇੰਦਰੇ ਜਿੱਤ ਇੰਦਰ ਜਿੱਤ ਜਿਹਨੇ ਇੰਦਰੀਆਂ ਨੂੰ ਜਿੱਤਿਆ ਫਿਰ ਜਵਾਨੀ ਆ ਨੌਜਵਾਨੀ ਆ ਫਿਰ ਜਪ ਤਪੀ ਤਪੱਸਿਆ ਵੇਦ ਕੋਮ ਸੁਭਾਅ ਵਿਦਵਾਨ ਉਦਾਸ ਦੀਨ ਮਾਨ ਦੀਨਾ ਸੁਭਾਅ ਹਾਂਜੀ ਗਰੀਬੀ ਵਾਲਾ ਨਿਮਰਤਾ ਵਾਲਾ ਮਾਣ ਕੋਈ ਨਹੀਂ ਆ ਬਮਾਨ ਕੋਈ ਨਹੀਂ ਹੰਕਾਰ ਹੰਕਾਰ ਨਹੀਂ ਹੈ ਕੋਈ ਨਾਵ ਨੌਵ ਕਹੀ ਨੌ ਗੁਣੀ ਕਹੀਏ ਗੁਣਾਂ ਵਾਲਾ ਨੌ ਪੁਰਸ਼ਾਂ ਦਾ ਗੁਣੀ ਨੌ ਗੁਣਾਂ ਦਾ ਗੁਣੀ ਪੁਰਸ਼ ਹਰ ਬਾਬ ਤਾਜ ਜੁਹਾਰ ਹਰੀ ਦਾ ਹੀ ਉਹ ਮੰਨ ਲਓ ਬਾਬ ਕਹੀ ਉਹਨੂੰ ਸਰੀਰ ਮਿਲਿਆ ਜਿਹਦੇ ਵਿੱਚ ਇੰਨੇ ਗੁਣ ਆ ਤਾਸ ਕਹੀਏ ਉਸਨੂੰ ਅਤੇ ਜੁਹਾਰ ਕਹੀ ਦੇਖਣਾ ਕਰੋ ਹਰੀ ਦਾ ਹੀ ਰੂਪ ਆਓ ਅਤੇ ਉਹਨੂੰ ਨਮਸਕਾਰ ਵੀ ਕਰੋ ਕਿਉਂਕਿ ਕਹਿੰਦੇ ਮੈਂ ਤਾਂ ਉਹਨੂੰ ਮੱਥਾ ਹੀ ਟੇਕਦਾ ਇਹੋ ਜਿਹੇ ਮਹਾਂਪੁਰਸ਼ ਨੂੰ ਸਵਾਈਆ ਸਿੰਧ ਅਗਾਧ ਅਹੇ ਲਵਣ ਉਹ ਦਿੱਖ ਸਿੰਧ ਸਮੁੰਦਰ ਅਗਾਧ ਕਹੀਏ ਡੂੰਘਾ ਅਹੇ ਕਹੀਏ ਹੈ ਲਵਣ ਉਹ ਦਿੱਖ ਕਹੀਏ ਲਾਉਣ ਲਾਉਣ ਲੂਣ ਕਹੀਏ ਲਵਣ ਕਹੀਏ ਲੂਣ ਅਤੇ ਹੋੜੇ ਵਿੱਚ ਨਿਕਲ ਗਿਆ ਊੜਾ ਬਣ ਗਿਆ ਉਦਕ ਭਾਵ ਲਵਣ ਉਦਕ ਉਦਕ ਨਾਮ ਹੁੰਦਾ ਪਾਣੀ ਦਾ ਸਮੁੰਦਰ ਕਹਿ ਸਿੰਧ ਕਹੇ ਸਮੁੰਦਰ ਅਗਾਦ ਕੇ ਬਹੁਤ ਡੂੰਘਾ ਅਹੇ ਕਹੀਏ ਹੈ ਵਿਸ਼ਾਲ ਉਸ ਵਿੱਚ ਪਾਣੀ ਹੈ ਪਰ ਉਹ ਪਾਣੀ ਕਿਸ ਕੰਮ ਹੈ ਕਹਿੰਦੇ ਲਵਣ ਲੂਣ ਵਾਲਾ ਉਦਕ ਕਹੀਏ ਪਾਣੀ ਆਹ ਲੂਣ ਵਾਲਾ ਪਾਣੀ ਉਹਦਾ ਭਾਵ ਖਾਰਾ ਤਦ ਪੁੱਕਿਆ ਕਹੁ ਪਿਆਸ ਨਟਾਰ ਤਦਪ ਤਾਂ ਵੀ ਕਹਿੰਦੇ ਵੀ ਡੂੰਘਾ ਡੂੰਘਾ ਹੈ ਲੂਣ ਲੂਣ ਵਾਲਾ ਪਾਣੀ ਹੈ ਸਮੁੰਦਰ ਦਾ ਅਤੇ ਡੂੰਘਾ ਹੈ ਤਦਪ ਕਹਿੰਦੇ ਤਦ ਫਿਰ ਵੀ ਕਿਆ ਕੀ ਕੀ ਆ ਫਿਰ ਵੀ ਕੀ ਆ ਕਿ ਜਾਂ ਕਿਆ ਦਾ ਅਰਥ ਹੁੰਦਾ ਕਿਸੇ ਦੀ ਕਿਆ ਫਿਰ ਵੀ ਕਿਆ ਕੀ ਫਿਰ ਵੀ ਕੀ ਆ ਕਹੂੰ ਪਿਆਸ ਨੂੰ ਤਾਰੇ ਕਿਉਂਕਿ ਜੋ ਕਹੂੰ ਕਹੀਏ ਕਿਸੇ ਦੀ ਪਿਆਸ ਪਿਆਸ ਜਿਹੜੀ ਹੈ ਅਤੇ ਆ ਉਹਨੂੰ ਟਾਰੇ ਕੇ ਟਾਲਦਾ ਨਹੀਂ ਦੂਰ ਨਹੀਂ ਕਰਦਾ ਜਦੋਂ ਉਹ ਕਿਸੇ ਦੀ ਪਿਆਸ ਹੀ ਨਹੀਂ ਟਾਲਦਾ ਦੂਰ ਹੀ ਨਹੀਂ ਕਰਦਾ ਅਤੇ ਕੀ ਆ ਉਹਦੇ ਡੂੰਘੇ ਹੋਣ ਦਾ ਕੋਈ ਮਤਲਬ ਹੈ ਕੋਈ ਨਹੀਂ ਸਮੁੰਦਰ ਬਹੁਤ ਡੂੰਘਾ ਵਿਸ਼ਾਲ ਉਸ 'ਚ ਪਾਣੀ ਆ ਪਰ ਲੂਣ ਵਾਲਾ ਖਾਰਾ ਹੈ ਜਿਸ ਕਰਕੇ ਉਹ ਕਿਸੇ ਦੀ ਪਿਆਸ ਦੂਰ ਹੀ ਨਹੀਂ ਕਰਦਾ ਹਾਂਜੀ ਜਾਨ ਪ੍ਰਮਾਨ ਜੋ ਬਾਰ ਸੋ ਚਾਰ ਜਾਨ ਨਾਮ ਗੋਡੇ ਦਾ ਜਿਹੜਾ ਗੋਡੇ ਬਰਾਬਰ ਨਦੀ ਦਾ ਪਾਣੀ ਭਾਵੇਂ ਥੋੜ੍ਹਾ ਹੀ ਹੈ ਉਹ ਫਿਰ ਵੀ ਸ੍ਰੇਸ਼ਟ ਜਾਨ ਪ੍ਰਮਾਨ ਜੋ ਬਾਰ ਬਾਰ ਕਹੀਏ ਜਲ ਬਾਰ ਦਾ ਅਰਥ ਜਲ ਪਾਣੀ ਕਹਿੰਦੇ ਜੋ ਜਾਣ ਕਹੀਏ ਗੋਡਿਆਂ ਦੇ ਪ੍ਰਮਾਣ ਕਹੀਏ ਪ੍ਰਮਾਣ ਆ ਪ੍ਰਮਾਣ ਤੱਕ ਬਰਾਬਰ ਆ ਤੋਲਿਆ ਸਮਾਨ ਹੈ ਜੋ ਗੋਡਿਆਂ ਦੇ ਬਰਾਬਰ ਪਾਣੀ ਆ ਕਹਿੰਦੇ ਸੋ ਚਾਰ ਕਹਿੰਦੇ ਉਹ ਸੋ ਕਹੀਏ ਉਹ ਚਾਰ ਸ੍ਰੇਸ਼ਟ ਆ ਉਹ ਫਿਰ ਵੀ ਸ੍ਰੇਸ਼ਟ ਆ ਕਿਉਂ ਤ੍ਰਿਖਾ ਨਰ ਨਾਰ ਮੇਰੇ ਗਾਦ ਕੀ ਹਾਰੇ ਨਦੀ ਕਹਿੰਦੇ ਮਾਣ ਆ ये जो त्रिखा त्रिखा कहिए त्रिखा नाम तेज प्यास का, जो देखो प्यास नार पुरशां दी, नार कई इस्त्रियां दी, औरत मर्द दी, मृग आदि, मृग तो कहिए हिरन, हिरन तो आद होर जंगली जानवरां दी जिहड़ी प्यास नूं हारे कहिए हारदा हरदा नाश करदा दूर करदा ओ जल नदी ओ महान भाव जिहड़ा गोडे बराबर नदी का पानी वह भावें थोड़ा ही है वह फिर भी श्रेष्ठ आ। जो स्त्री पुरश हिरन जंगली जानवरों की त्रेह प्यास नूं दूर करदा नैक तनाड तथा पे बडो नैक तनाड नैक नाम हुंदा थोड़े दा हाँ जी छोटे दा कहिंदे नैक तनाड इसे तरह छोटा शाहूकार हां ओ नैक तनाड छोटा तनाड पुरशा शाहूकार है थोड़ा रस पूंजी वाला तथा पे बडो कहिंदे तथा पे कहिए फिर भी बडो कहिए वड्डा है वह अर्थी व्यर्थी जह जातना द्वारे जह कहिए कहिंदे जिथे वेखो अर्थी जिहड़े चरे लोड़वंद लोग आ जिस दे द्वारे के द्वारे तो अर्थी लोड़वंद व्यर्थ व्यर्थ कहिए खाली ऐ व्यर्थ जात जाते ना कहिए नहीं है जिथों लोड़वंद व्यर्थ नहीं जाते जिसके द्वारे तो वह छोटा शाहूकार भी वड्डा आ हाँ जी छोटा शाहूकार वड्डा जाणो जिसके दरवाजे तो कोई दुखियारा सवालिया मंगता लोड़वंद गरीब गुरबा बेचारा नाराज नहीं मुड़ता भाव भरिया जाता है संत साधु जिथों मंगण आते तो गल्ला नहीं कराते तो छोटा शाहूकार छोटा मान लो पैसे वाला गरीब पुरुष भी वड्डा ही जाण जा धन रास निरासक पिछक जा कहिए जिस हाँ जी जिस जिस पास दौलत तो बहुत है पर लोड़वंद मंगण वाले खाली मुड़ते हैं जा धन रास जा कहिए जिस पुरश के पास धन की जी रास कहिए रासी आ जा धन आदि धन रास कहिए बहुत आ जिस पास धन बहुत है ठीक है निराशक भिक्षक पर जोड़े भिक्षक आ मंगते आ भिख्या मंगने वाले गरीब गुरबे आ निराशक निराशक कहिए आसा तो बिना ही है उम्मीद पूरी होने तो बिना ही आस मुराद तो खाली निराश ही जड़े है हाँ जी बेचारे मुड़ते सो धन क्या कहते ओ सो कहिए ओ धन क्या कहिए की है वह धन भी की है चौथी शतधार हाँ जी कहते हो कि वह जन की आ चौथी कहिए चौंधी जी छत है कि वह धारे कहिए उत्थे रखेगा उत्थे लाएगा पंडित हरदयाल जी बड़ा ताड़ के कहते भाव जिथों जिस पास पैसा बहुता लोड़वंद मंगण वाले आते खाली मुड़ते कि वह धन कहते सो धन क्या क्या की वह धन की आ जड़ा कहते धन आ जड़ा वा भी अमीर आदमी आ बरसात की उन्हें चौंधी हुई छत तो लाएगा धारे कहीं रखेगा उत्थे धारेगा उत्थे वो धन चौंधी छत लाऊगा भी आ पानी रोकना वो फायदा की दस ये गरीब गुरबे देता वो करना की है जिथे लोग मुड़ मुड़ जा कोई फायदा नहीं है वो वड्डा धनी भी निकम्मा ही तुम जाणो ये पंडित हरदयाल जी के कहन का मतलब आ सिंध गाद अहल मनोदिक दोहरे दोहरे तो दसन दिया कई बड़े अर्थ किसी नहीं समझ पी दृष्टांत अलंकारा के अनुसार कथन करते हैं भी भावें वेखो सिंध जिहड़ा समुद्र है बहुत वड्डा आगाद कहिए आगाद बेअंत जल वाला जगाद कहिए बहुत डूंगा पर उसका जो पानी आ लवण उदक लवण उदक ये लून वाला है उदक नाम उदा जड़ा उदक पानी है ना वो लवण कहिए लून वाला है भाव खारा है। तदब क्या कहूँ प्यास ना टारे। हाँ जी इन्ना डूंगा विशाल होने के बावजूद भी तदब कहिए ता भी क्या किए की होया जे ओ डूंगा तो तदब क्या की होया कहूँ प्यास ना टारे। जेकर कहूँ कहिए किसी की प्यास जेड़ी आ ते आ उसनू टालदा ही नहीं है उन्हू दूर ही नहीं करता के काम है वो जान प्रमाण जो 1204 पर कहते जो नदी आदि का पानी ना छोटे छोटे जड़े आ पानी के झरने वगते हैं जो जान कहिए जो बार जो पानी जान गोडिया के प्रमाण कहिए तुल बराबर आ सो चार वो कहते चार श्रेष्ठ श्रेष्ठ आ सुंदर आ ओ चंगा आ तिरखा नर नार जेड़ा ते माइया ते पुरशां दी मृग ते मृग हिरन जंग आदिक जंगली जानवरों की हारे कहिए हरदा आ नाश करदा। समुद्र का पानी बहुत आ किसी की प्यास बुझाउण दे काम नहीं आता नदी का पानी थोड़ा क है पर उपकार दे तां काम आउंदा ही है। ये दृष्टांत के दस दृष्टांत रूप में कथन कर लगे ये दृष्टांत ते हुण दस दृष्टांत अगे ही आ आपां जिन्हां पढ़ चुके हाँ नायक ते नाल कहिंदे इस तरह नदी के पानी थोड़े पानी की न्याई भावें कोई नायक छोटा थोड़ा ही तनाड़ शाहूकार आ तो थोड़ा ही धन वाला बेचारा ता था पे बड़ो था पे बड़ो था पे कहिए फिर ही वड्डा है फिर ही भाजी वड्डा है वड्डा हो क्यों वड्डा आ क्योंकि अर्थी व्यर्थे जय जात आनंद वारे जय कहिए जिथों जय कहिए जिस दे द्वारे दरवाजे तो कोई भी जड़ा अर्थी मगता बेचारा व्यर्थ खाली नहीं जात कहिए जाता सब नूं थोड़ा बहुता दान करता ही रहिंदा है वह पुरश धन है। गरीब भी ज मान लो जो गरीब थोड़े पैसे वाला वह भी वड्डा है कोठियां वाले का कोई फायदा है। जा धन रास निरासक पिछक जा कहिए जिस मनुख के पास धन की बेअंत रास कहिए पूंजी है धन का खजाना है ते पर उसके घरों पिछक भिखारी बेचारे निरासक निराश हो के खाली मुड़ मुड़ जाते सो धन क्या चुपती शत तारे धारे कहते उस धन की करना की वह जरा धन आ चुंदी हुई छत दे धारे कहिए धारेगा लगाएगा रखेगा जो धन किसी काम ही नहीं आता तो फिर वह धन निस्फल ही जानना करो फिर की फायदा तो कोई फायदा नहीं है। सरसो सिंध ते सरसो फिर अगे सी गल दोहरा रहे हैं धन की उस्तति गरीब दे राही शाहूकार दानी दे राही ते कंजूस दे राही जड़ी है धन की ही वड्याई ते इस तरह निंदिया पंडित हरदयाल जी कर रहे हैं। है सरसों सिंध ते सरसों सरसों नाम ये पाठ कट्ठा ही करना है सरसों पाठ जड़ा ना ये पाठ कट्ठा ही करना इन अपने कोलों सरसों नहीं कर लेना। सो गईए वो छोटा सर गईए तला सिंध गईए समुंदर ते गईए तो बहुत सरसों कहिए श्रेष्ठ है वड्डा है सरसों सिंध ते सरसों है सरसों इतों अर्थ लैना सो तो ओ सर सरोवर कहिंदे सिंध ते सिंध कहिए समुंदर ते कहिए तो जा नालों सरसों कहिए वड्डा है। रतनोदक खानन पी सब भावें भावें के उस तलाव रतनोदिक रतन उदक रतन आदि कोई भी खान नहीं पर फिर भी सब दे मन नूं भावें कहिए चंगा प्यारा लगता ਖਾਨ ਨਾ ਪੀ। ਇਹ ਖਾਨਨ ਪਾਠ ਇਕੱਠਾ ਹੀ ਕੀਤਾ, ਇਹ ਪਾਠ ਖਾਨਨ ਇਕੱਠਾ ਨਹੀਂ, ਖਾਨ ਨਾ ਇੱਦਾਂ ਪਾਠ ਹੋਊਗਾ। ਵੀ ਉਹ ਤਲਾਅ ਸਮੁੰਦਰ ਤੋਂ ਵੱਡਾ ਹੈ, ਭਾਵੇਂ ਉਹਦੇ ਵਿੱਚ ਰਤਨਾਂ ਦੀ ਖਾਨ ਵੀ ਕੋਈ ਨਹੀਂ, ਬਹੁਤਾ ਪਾਣੀ ਨਹੀਂ ਹੈ, ਫਿਰ ਹੀ ਵੱਡਾ ਕਿਉਂਕਿ ਸਾਰਿਆਂ ਨੂੰ ਚੰਗਾ ਲੱਗਦਾ। ਇਸ ਤਰ੍ਹਾਂ ਪਾ ਇਹ ਬਣੂ ਅਰਥ, ਖਾਨਨ ਪਾਠ ਇਕੱਠਾ ਨਹੀਂ ਕਰਨਾ। ਰਤਨੋਦਕ ਖਾਨਨ, ਜਾਂ ਇੱਦਾਂ ਕਰ ਲਓ ਵੀ ਵੇਖੋ ਜਲ ਦਾ ਅਤੇ ਰਤਨਾਂ ਦੀ ਤਾਂ ਖਾਨ ਹੀ ਸਮੁੰਦਰ ਹੈ। ਹਾਂਜੀ, ਪੀ ਸਭ ਭਾਵੇ, ਪੀ ਕਹੀਏ ਫਿਰ ਵੀ ਜਿਹੜਾ ਸਰੋਵਰ ਆ ਨਾ ਉਹ ਹੀ ਸਾਰਿਆਂ ਨੂੰ ਭਾਵੇ ਕਈ ਚੰਗਾ ਲੱਗਦਾ। ਹਾਂਜੀ, ਅਤੇ ਪਹਿਲਾ ਪਾਠ ਹੈ ਰਤਨੋਦਕ ਖਾਨ ਨਾ, ਕਿਉਂਕਿ ਅਰਥ ਪ੍ਰਕਰਨ ਮੁਤਾਬਕ ਇਹੀ ਆ ਵੀ ਸਰੋਵਰ, ਉਹ ਸਰੋਵਰ ਕਹਿੰਦੇ ਸਿੰਧ ਤੋਂ ਕਹੀਏ ਸਮੁੰਦਰ ਨਾਲੋਂ ਸਰਸੋਂ ਵੱਡਾ ਹੈ, ਚੰਗਾ ਹੈ, ਕਿਉਂਕਿ ਭਾਵੇਂ ਕਿ ਰਤਨੋਦਕ ਖਾਨਨ ਖਾਨ ਨਾ, ਰਤਨਾਂ ਦੀ ਅਤੇ ਪਾਣੀ ਦੀ ਉਹ ਐਡਾ ਖਾਨ ਨਹੀਂ ਹੈ, ਖਜ਼ਾਨਾ ਨਹੀਂ ਹੈ, ਪੀ ਸਭ ਪਾਵੇ ਫਿਰ ਵੀ ਸਭ ਸਕੀ ਸਾਰਿਆਂ ਨੂੰ ਭਾਵੇਂ ਚੰਗਾ ਹੀ ਲੱਗਦਾ ਸਾਰਿਆਂ ਦੇ ਮਨ ਨੂੰ, ਕਿਉਂਕਿ ਉਹ ਪਿਆਸ ਪੂਰੀ ਕਰਦਾ, ਡੁਬਾਉਂਦਾ ਨਹੀਂ, ਪਾਣੀ ਵੀ ਚੰਗਾ। ਪਿਆਸ ਸਰਮੀ ਪਥ ਕੀ ਜਨ ਕੇ, ਕਿਉਂਕਿ ਕਹਿੰਦੇ ਉਹ ਤਲਾਅ ਜੋ ਹੈ ਪਥ ਕਹੀਏ ਰਸਤੇ ਦੇ, ਜਾਨ ਕਹੀਏ ਪੁਰਖਾਂ ਦੀ ਜਿਹੜੀ ਆ, ਸਰਮੀ ਕਹੀਏ ਥਕਾਵਟ ਅਤੇ ਪਿਆਸ ਹੈ। ਪਿਆਸ ਸਰਮੀ ਪਥ ਕੀ ਜਾਨ ਕੇ, ਕਿਉਂਕਿ ਕਹਿੰਦੇ ਉਹ ਤਲਾਅ ਜੋ ਉਹ ਜੋ ਉਹ ਤਲਾਅ ਆ ਜੋ ਪਥ ਰਸਤੇ ਕੇ ਰਸਤੇ ਦੇ ਜਿਹੜੇ ਜਨਾਂ ਦੀ ਜਿਹੜੀ ਹੈ ਸਰਮੀ ਥਕਾਵਟ ਅਤੇ ਪਿਆਸ ਆ, ਹਾਂਜੀ ਉਸ ਨੂੰ ਲਾਉਂਦਾ, ਉਸ ਪਿਆਸ ਅਤੇ ਸਰਮ ਥਕਾਵਟ ਨੂੰ ਦੂਰ ਕਰਨ ਦੇ ਮੋਹ ਕਈ ਵੀ ਸਮਰੱਥ ਦਰਸਾਵੇ ਦਿਖਦਾ ਹੈ। ਸਰਮ ਨਾਸਨ ਮੋਹ ਸਮਰੱਥ ਦਰਸਾਵੇ, ਭਾਵ ਆਉਂਦੇ ਜਾਂਦੇ ਰਾਹੀਆਂ ਦੀ ਪਿਆਸ ਵੀ ਬੁਝਾਉਂਦਾ ਅਤੇ ਕੁਝ ਰਾਹੀ ਉਸ ਵਿੱਚ ਨਾ ਕੇ ਆਪਣੀ ਥਕਾਵਟ ਵੀ ਲਾ ਲੈਂਦੇ। ਇਹਨੂੰ ਇੱਦਾਂ ਅਰਥ ਕਰਨਾ, ਪਿਆਸ ਸਰਮੀ ਪਥ ਕੀ ਜਾਣਗੇ, ਪਥ ਜਿਹੜੇ ਰਸਤੇ ਦੇ ਜਾਣੇ ਹਨ, ਰਸਤੇ ਦੇ ਜਨਾਂ ਦੀ ਪਥ ਕੀਰ, ਪਥ ਨਾਮ ਰਾਹੀ ਦਾ ਵੀ, ਰਾਹੀ ਦੀ ਜਿਹੜੇ ਜਾਣੇ ਨਾ ਜਨ ਰਾਹੀਆਂ ਦੀ ਉਹ ਜਿਹੜੀ ਪਿਆਸ ਵੀ ਮੇਟਦਾ ਤਲਾਹ ਅਤੇ ਸਰਮੀ ਕੀ ਥਕਾਵਟ ਵੀ, ਸਰਮ ਥਕਾਵਟ ਨਾਸਨ ਨਾਸਨ ਕਹੀਏ ਨਾਸ, ਹਾਂਜੀ ਥਕਾਵਟ ਨਾਸਨ ਦੇ ਨਾਸ ਕਰਨ ਦੇ ਮੋਹ ਕਹੀਏ ਵਿੱਚ ਸਮਰੱਥ ਸਮਰੱਥ ਬਲਵਾਨ ਦਰਸਾਵੇ ਕਹੀਏ ਦੇਖਦਾ, ਤਾਂ ਕਰਕੇ ਉਹ ਸਰੋਵਰ ਸਮੁੰਦਰ ਨੂੰ ਵੱਡਾ, ਕਿਉਂਕਿ ਲੋਕ ਨਹਾ ਲੈਂਦੇ ਉਹ 'ਚ ਅਤੇ ਜਾਲ ਉਹ ਛੱਕ ਵੀ ਲੈਂਦੇ ਆ। ਹਾਂਜੀ, ਸੋ ਸਰ ਜਿਉਂ ਤਨ ਨੈਕ ਤਨ, ਪਿਆਸ ਸਰਮੀ ਪਥ ਕੇ ਜਨ ਕੇ, ਕਈ ਥਾਂ ਦੇ ਪਥ ਕੀ ਲਿਖਿਆ ਅਤੇ ਕਈ ਥਾਂ ਦੇ ਪਥ ਕੇ, ਪਥ ਕੇ ਪਾਠ ਸ਼ੁੱਧ ਲੱਗਦਾ ਸੀ, ਪਥ ਕੇ ਜਨ ਕੇ ਥੱਕੇ ਉਹ ਜਿਹੜੇ ਮੁਸਾਫਰ ਆ ਉਹਦੀ ਸਾਫਰ ਦੀ ਪਿਆਸ ਦੇ ਥਕੇਵਾਂ ਦੂਰ ਕਰਨ ਵਿੱਚ ਬਲਵਾਨ ਦਿਸਦਾ ਹੈ। ਵਾਹਿਗੁਰੂ, ਪਥ ਪਿਆਸ ਸਰਮੀ ਪਥ ਪਥ ਕੀ ਪਾਠ ਹੀ ਆ, ਪਥ ਕੇ ਜਾਣ ਕੇ ਇਹ ਪਾਠ ਨਹੀਂ, ਪਥ ਕੀ ਪਿਆਸ ਸਰਮੀ ਪਥ ਕੀ, ਭਾਵ ਰਸਤੇ ਦਾ ਥਕੇਵਾਂ ਅਤੇ ਪਿਆਸ। ਹਾਂਜੀ, ਅਰਥ ਵਾਸਤੇ ਇੱਦਾਂ ਕਰਨਾ ਕਿ ਕਿਉਂਕਿ ਮੈਂ ਜਿਹੜਾ ਸੋਧੇ ਆ ਸੋਧੇ ਅਰਥ ਹੋਵੇ, ਪਿਆਸ ਸਰਮੀ ਪਥ ਕੀ ਜਾਣ ਕੇ, ਜਾਣ ਦੇ ਰਸਤੇ ਦੇ ਅਰਥ ਵਾਸਤੇ ਪਥ ਕੇ ਜਾਣ ਕੀ ਇੱਦਾਂ ਕਰਨਾ, ਅਨਵੇਂ ਕਰਕੇ ਪਥ ਕੇ ਜਾਣ ਕੀ ਪਿਆਸ ਸ਼ਰਮੀ ਠੀਕ ਹੈ ਜੀ ਕਿ ਜਿਹੜੇ ਰਸਤੇ ਦੇ ਜਨ ਰਸਤੇ ਦੇ ਮਨੁੱਖਾਂ ਦੀ ਜਨਾਂ ਦੀ ਪੁਰਸ਼ਾਂ ਦੀ ਇੱਕ ਤਾਂ ਪਿਆਸ ਮੇੜਦਾ ਇੱਕ ਸ਼ਰਮੀ ਕਹੀਏ ਥਕਾਵਟ ਮੇੜਦਾ ਅਤੇ ਉਹ ਸ਼ਰਮ ਨਾਸਨ ਸ਼ਰਮ ਕਈ ਜਿਹੜਾ ਥਕੇਵੇਂ ਨੂੰ ਨਾਸ ਕਰਨ ਦੇ ਵਿੱਚ ਵੀ ਸਮਰੱਥ ਦਰਸਾਵੇ ਦਿਖਦਾ ਹਾਂਜੀ ਜਾਂ ਵੀ ਪਾਥਕੇ ਜਾਨਕੀ ਪਿਆਸ ਸ਼ਰਮੀ ਰਸਤੇ ਦੇ ਜਿਹੜੇ ਮਨੁੱਖਾਂ ਦੀ ਅੰਦਰ ਪਿਆਸ ਹੁੰਦੀ ਹੈ ਸ਼ਰਮੀ ਕੀ ਥਕਾਵਟ ਹੁੰਦੀ ਆ ਸ਼ਰਮ ਨਾਸਨ ਮੋਹ ਸਮਰੱਥ ਦਰਸਾਵੇ ਉਸ ਸ਼ਰਮ ਕਹੀਏ ਥਕਾਵਟ ਨੂੰ ਨਾਸਨ ਦੂਰ ਕਰਨ ਦੇ ਮੋਹ ਕਹੀਏ ਵਿੱਚ ਸਮਰੱਥ ਦਰਸਾਵੇ ਦਿਖਦਾ ਹੈ ਇੱਦਾਂ ਹੀ ਹੋ ਜਾਂਦਾ ਅਰਥ ਇੱਦਾਂ ਬਿਲਕੁਲ ਸਹੀ ਅਰਥ ਤਨਵੇਂ ਕਰਕੇ ਕਰ ਲੈਣਾ ਭੀ ਪਾਥਕੇ ਜਾਨਕੀ ਪਿਆਸ ਸ਼ਰਮੀ ਠੀਕ ਹੈ ਜੀ ਸੋ ਸਾਰ ਜਿਉਂ ਧਨ ਨੈਕ ਧਨੀ ਤੇਵੇਂ ਹੀ ਕਹਿੰਦੇ ਸੋ ਸਾਰ ਉਹ ਜਿਹੜਾ ਸੋ ਕਹੀਏ ਉਹ ਸਾਰ ਜਿਹੜਾ ਤਲਾ ਦੇ ਜਿਉਂ ਕਹੀਏ ਵਾਂਗ ਤੇਵੇਂ ਹੀ ਉਹ ਤਲਾ ਦੇ ਵਾਂਗ ਜਿਹੜੇ ਨੈਕ ਕਹੀਏ ਛੋਟੇ ਧਨੀ ਪੁਰਸ਼ ਧਨ ਵਾਲਾ ਪੁਰਸ਼ ਆ ਹਾਂਜੀ ਧਨ ਨੈਕ ਧਨੀ ਸੋ ਸਰ ਕਹਿੰਦੇ ਉਹ ਜਿਹੜਾ ਤਲਾ ਨਾ ਜਿਹਦੀ ਉਪਮਾ ਦੱਸੀ ਵੀ ਥਕਾਵਟ ਦੂਰ ਕਰਦਾ ਪਿਆਸ ਦੂਰ ਕਰਦਾ ਉਹ ਸੋ ਸਰ ਜਿਉਂ ਜਿਵੇਂ ਉਹ ਸਰੋਵਰ ਆ ਉਹਦੇ ਵਾਂਗ ਹੀ ਕਹਿੰਦੇ ਜਿਹੜਾ ਨੈਕ ਛੋਟਾ ਧਨੀ ਹੈ ਨਾ ਧਨ ਵਾਲਾ ਜਿਹ ਦੁਆਰ ਹੈ ਤੇ ਸਭ ਕੋ ਵਰਸਾ ਜੇ ਕਹੀਏ ਜਿਸਦੇ ਦੁਆਰ ਹੈ ਦਰਵਾਜ਼ੇ ਤੇ ਕਹੀਏ ਤੂੰ ਸਭ ਕਹੀਏ ਸਾਰਿਆਂ ਕੋ ਕਹੀਏ ਨੂੰ ਸਾਰਿਆਂ ਨੂੰ ਵਰਸਾਵੇ ਵਰਸੋਇਆ ਜਾਂਦਾ ਹਾਂਜੀ ਭਾਵ ਆਏ ਗਏ ਸਾਧੂ ਫਕੀਰਾਂ ਦੀ ਸੇਵਾ ਹੁੰਦੀ ਹੈ ਉਹਨਾਂ ਦੀ ਗਰਜ ਪੂਰੀ ਹੁੰਦੀ ਹੈ ਸਿੰਧ ਧਨੀ ਕਾਹੂ ਕਿਦੇ ਨਾ ਕਨੀ ਫਿਰ ਜੋ ਸਿੰਧ ਸਮੁੰਦਰ ਆ ਉਹਦੇ ਬਾਰੇ ਵੀ ਦੱਸਿਆ ਤੁਹਾਨੂੰ ਵੀ ਉਹ ਐਡੀ ਕੋਈ ਗੱਲ ਨਹੀਂ ਆਉਂਦੀ ਖਾਰਾ ਵੀ ਹੈ ਡੂੰਘਾ ਵੀ ਹੈ ਅਤੇ ਧਨੀ ਪੁੱਛ ਵੱਡੇ ਸਮੁੰਦਰ ਦੀ ਨਿਆਈ ਫਿਰ ਜੋ ਸਿੰਧ ਸਮੁੰਦਰ ਦੀ ਨਿਆਈ ਬੇਅੰਤ ਧਨ ਵਾਲਾ ਧਨੀ ਪੁਰਸ਼ ਸ਼ਾਹੂਕਾਰ ਹੈ ਕਹੂੰ ਦੇ ਨਾ ਕਨੀ ਪਰ ਉਹ ਕਹੂੰ ਕਹੀਏ ਕਿਸੇ ਵੀ ਗਰੀਬ ਨੂੰ ਕਣੀ ਜਿਹੜੀ ਨਾ ਇੱਕ ਕਣੀ ਮਾਤਰ ਵੀ ਦਾਨ ਪੁੰਨ ਦੇ ਕੇ ਰਾਜੀ ਨਹੀਂ ਹਾਂਜੀ ਕਿਸੇ ਨੂੰ ਕਣੀ ਵੀ ਨਹੀਂ ਦਿੰਦਾ ਦੇ ਕਹੀਏ ਦਿੰਦਾ ਜਾਂ ਦੇ ਕੇ ਰਾਜੀ ਨਾ ਕਹੀਏ ਨਹੀਂ ਹੈ ਦੇਣਾ ਹੀ ਨਹੀਂ ਕਰਦਾ ਜੋ ਵੀ ਦਰਵਾਜ਼ੇ 'ਤੇ ਆਉਂਦਾ ਖਾਲੀ ਮੁੜ ਜਾਂਦਾ ਫਿਰ ਉਹ ਧਨ ਨੂੰ ਫਿਰ ਉਹ ਕੀ ਕਰੇਗਾ ਸਭ ਗਾਲਾਂ ਕੱਢ ਦਿੰਦੇ ਉਹ ਤੂੰ ਮਰਿਆ ਹੀ ਆ ਤੇਰੇ ਹੱਥ ਪੈਰ ਹੈ ਨਹੀਂ ਗੱਲਾਂ ਕੀ ਕਰ ਦਿੰਦੇ ਕਦੋਂ ਪੱਕ ਬਰਣੀ ਪਰ ਪੀਸ ਕੇ ਲਾਵੇ ਕਦੋਂ ਕਹਿੰਦੇ ਉਹ ਜਦੋਂ ਧਨ ਦਾਨ ਹੀ ਨਹੀਂ ਦੇਣਾ ਕਰਦਾ ਫਿਰ ਦੱਸੋ ਧਨ ਦਾ ਕੀ ਕਰੇਗਾ ਕਦੋਂ ਕਹੀਏ ਵੀ ਜਾਂ ਫਿਰ ਉਹ ਪੱਕੇ ਹੋਏ ਜਿਹੜਾ ਬਰਣੀ ਕਈ ਜ਼ਖਮ ਫੋੜਾ ਉਹ ਫੋੜੇ ਦੇ ਉੱਪਰ ਉਹ ਧਨ ਪੀਸ ਕੇ ਲਾਵੇ ਕਈ ਲਗਾਉਣਾ ਕਰੇਗਾ ਹਾਂਜੀ ਕਦੋਂ ਜਦੋਂ ਉਸ ਸਮੁੰਦਰ ਦੀ ਨੇ ਧਨੀ ਆ ਕਹੂੰ ਕਹੀਏ ਕਿਸੇ ਨੂੰ ਕਣੀ ਦੇ ਕੇ ਵੀ ਰਾਜੀ ਨਹੀਂ ਹੈ ਅਤੇ ਪੰਡਿਤ ਹਰਦਿਆਸ ਜੀ ਕਹਿੰਦੇ ਆ ਵੀ ਕਦੋਂ ਅਥਵਾ ਜਾਂ ਫਿਰ ਉਹ ਦੇਣਾ ਤਾਂ ਨਹੀਂ ਚਾਹੁੰਦਾ ਅਤੇ ਪੱਕ ਜਿਹੜਾ ਪੱਕਿਆ ਹੋਇਆ ਬਰਣੀ ਫੋੜਾ ਉਹਦੇ ਉੱਪਰ ਪੀਸ ਕੇ ਲਾਵੇਗਾ ਕੀ ਇਹ ਦਾਨ ਨਹੀਂ ਕਰਨਾ ਅਰਥਾਤ ਧਨ ਨੂੰ ਧਰਮ ਦੇ ਕਾਰਜ ਤੇ ਜ਼ਰੂਰ ਦਾਨ ਕਰਨਾ ਚਾਹੀਦਾ ਜੇ ਨਹੀਂ ਕਰਨਾ ਤਾਂ ਕਿੱਥੇ ਲਾਊਗਾ ਉਹਨੂੰ ਉਹਨੂੰ ਪੀਸ ਕੇ ਪੱਕਿਆ ਹੋਇਆ ਫੋੜਿਆਂ 'ਤੇ ਲਾਊਗਾ ਜਦੋਂ ਅੱਗੇ ਇਹਨੂੰ ਦੇਣਾ ਹੀ ਨਹੀਂ ਸੋ ਸਾਰ ਜਿਉਂ ਧਨ ਨਹਿਕ ਧਨੀ ਜੇ ਦੁਆਰੇ ਤੇ ਸਭ ਕੋ ਵਰਸਾਵੈ ਪਿਓ ਤਲਾ ਥੋੜ ਪੂੰਜੀਏ ਸ਼ਾਹੂਕਾਰ ਵਰਗਾ ਜਿਸਦੇ ਦਰਵਾਜ਼ੇ ਦੌਰ ਕੋਈ ਖੁਸ਼ ਹਰ ਕੋਈ ਖੁਸ਼ ਜਾਂਦਾ ਗਰਜ ਪੂਰੀ ਕਰਦਾ ਉਹ ਛੋਟਾ ਧਨੀ ਸਰੋਵਰ ਵਾਂਗ ਆ ਜਿਵੇਂ ਸਰੋਵਰ ਤੋਂ ਲੋਕ ਖੁਸ਼ ਆ ਮਨ ਨੂੰ ਭਾਉਂਦੇ ਛੋਟੇ ਧਨੀ ਵੀ ਲੋਕਾਂ ਦੇ ਮਨ ਨੂੰ ਭਾਉਂਦੇ ਜਿੱਥੋਂ ਗਰਜਾਂ ਪੂਰੀਆਂ ਹੋਣ ਸਿੰਧ ਧਨੀ ਕਹੂੰ ਤੈ ਦੇ ਨਾ ਕਨੀ ਅਤੇ ਵਿਸ਼ਾਲ ਪਾਣੀ ਦੇ ਵਾਂਗ ਸਮੁੰਦਰ ਦੇ ਵਾਂਗ ਰਤਨਾ ਆਦਿ ਖਾਣ ਵਾਲਾ ਸਮੁੰਦਰ ਹੁੰਦਾ ਅਤੇ ਉਹਦੇ ਵਾਂਗ ਜਿਹੜੇ ਬਹੁਤੇ ਧਨ ਵਾਲਾ ਸਮੁੰਦਰ ਦੀ ਨੇ ਧਨੀ ਹੈ ਉੱਦਾਂ ਨਹੀਂ ਵੇਖੋ, ਨਾ ਸਮੁੰਦਰ ਕਿਸੇ ਨੂੰ ਕੋਈ ਦੇ ਕੇ ਰਾਜੀ, ਨਾ ਧਨ, ਦੋਨੋਂ ਇੱਕੋ ਜਿਹੇ ਹਨ। ਸਮੁੰਦਰ ਕਿਸੇ ਮਨੁੱਖ, ਇਸਤਰੀ ਅਤੇ ਪਸ਼ੂ ਪੰਛੀ ਦੀ ਪਿਆਸ ਨਹੀਂ ਬੁਝਾਉਂਦਾ, ਕਿਉਂ ਪਾਣੀ ਖਾਰਾ, ਅਤੇ ਧਨੀ ਕਿਸੇ ਨੂੰ ਥੋੜ੍ਹੀ ਜਿੰਨੀ ਮਦਦ ਦੇਦਾ ਹੀ ਨਹੀਂ, ਰਾਜੀ ਨਹੀਂ। ਉਹ ਧਨੀ ਅਮੀਰ ਤੁਸੀਂ ਦੱਸੋ, ਕਹਿੰਦੇ ਪੱਕੇ ਜ਼ਖਮ 'ਤੇ ਹੀ ਧਨ ਪੀ ਕੇ ਲਾਵੇਗਾ, ਭਾਵ ਵਿਅਰਥ ਹੋ ਜਾਓ, ਵਿਅਰਥ ਹੈ ਉਹਦਾ ਧਨ। ਹਾਂਜੀ, ਪੀ ਕੇ ਪੀਸ ਕੇ ਲਾਵੇ, ਕਹਿੰਦੇ ਪੀ ਕੇ ਲਾਵੇਗਾ, ਆਪਣੇ ਫੋੜਿਆਂ ਉੱਪਰ ਲਾਊਗਾ, ਜਦੋਂ ਕਿਸੇ ਨੂੰ ਦਾਣੀ ਨਹੀਂ ਕਰਨਾ। ਦੋਹਰਾ ਇੱਕ ਤੋਟਕ ਤਰੈ ਤਰੈ ਦੋਹਰੇ। ਹੁਣ ਇਸ ਅਧਿਆਇ ਦੀ ਸਮਾਪਤੀ ਦੇ ਵਿੱਚ ਪੰਡਿਤ ਹਰਦਿਆਲ ਜੀ ਜਿਹੜੀ ਆ ਉਹ ਛੰਦਾਂ ਦੀ ਗਿਣਤੀ ਕਰਦੇ ਸਮਾਪਤੀ ਕਰਨ ਲੱਗੇ। ਕਹਿੰਦੇ ਅਧਿਆਇ ਦੀ ਸਮਾਪਤੀ ਦੇ ਵਿੱਚ ਕਹਿੰਦੇ ਆ ਇੱਕ ਤੋਟਕ ਛੰਦ ਆਇਆ, ਤਰੈ ਦੋਹਰੇ ਤਿੰਨ ਦੋਹਰੇ ਆਏ, ਇੱਕ ਦਵਈਆ ਛੰਦ ਆਇਆ ਹੈ ਇਸ ਅਧਿਆਇ ਵਿੱਚ, ਪੰਜ ਹੋ ਗਏ। ਉਬੇ ਸਵਈਏ ਧੀਰ ਜਨ, ਦੋ ਕਹਿੰਦੇ ਸਵਈਏ ਹੋ ਗਏ, ਉਬੇ ਨਾਮ ਦੋ ਜਾਂ ਦੋ ਸਵਈਏ ਆਏ ਹਨ ਜੋ ਧੀਰ ਜਨ, ਕਈ ਮਨੁੱਖਾਂ ਨੂੰ ਮਨੁੱਖ ਜਾਣ ਕੇ ਮਨੁੱਖਾਂ ਨੂੰ ਧੀਰਜਤਾ ਦੇਣ ਵਾਲੇ ਹੈ, ਧੀਰਜ ਜਿਹੜੇ ਜਨ ਆ ਉਹਨਾਂ ਨੂੰ ਹੋਰ ਉੱਤਮ ਕਰ ਦੇਣ ਵਾਲੇ। ਸੱਤ ਸਲੋਕ ਚੇਤਨਾਨੰਦ ਇਉਂ ਕੁੱਲ ਸੱਤ ਸਲੋਕ ਆਏ ਆ, ਗਿਣਤੀ ਜਿਹਨੇ ਸੁਣਾਈ ਹੈ, ਜੋ ਚਿੱਤ ਰੂਪੀ ਕਮੀਆਂ ਨੂੰ ਖੜਾਉਣ ਲਈ ਚੰਦ ਚੰਦਰਮਾ ਦੀ ਨਿਆਈ। ਚੰਦਰਮਾ ਦੇ ਰੋਸ਼ਨੀ ਵਿੱਚ ਕਮੀਆਂ ਖਿੜਦੀਆਂ, ਸੂਰਜ ਦੀ ਰੋਸ਼ਨੀ ਵਿੱਚ ਕਮਲ ਫੁੱਲ ਖਿੜਦੇ ਆ, ਉਹ ਰਾਤ ਦੇ ਕਮਲ ਫੁੱਲ ਕਮੀਆਂ। ਕਹਿੰਦੇ ਜੋ ਚਿੱਤ ਰੂਪੀ ਕਮੀਆਂ ਨੂੰ ਚੰਦਰਮਾ ਦੀ ਨਿਆਈ ਖੜਾਉਣ ਵਾਲੇ ਸੱਤ ਸਲੋਕ ਹੈ, ਉਹ ਸੱਤਵੇਂ ਇਹ ਨੌਵੇਂ ਅਧਿਆਇ ਦੇ ਵਿੱਚ ਆਏ ਹੈ। ਇਹ ਤਾਂ ਸ੍ਰੀ ਸਾਰ ਕਤਾਵਲੀ, ਇਹ ਤਾਂ ਕਹੀਏ ਇੱਥੇ ਸ਼੍ਰੋਮਣੀ ਸਾਰ ਕਤਾਵਲੀ ਗ੍ਰੰਥ ਜੋ ਹੈ ਤੇਹ ਨਵਮੋ ਅਧਿਆਇ, ਤੇ ਕਹੀ ਤੇ ਇਸਦਾ ਨਵਮੋ ਨੌਵਾਂ ਜਿਹੜਾ ਅਧਿਆਇ ਆ ਇਹਦੀ ਕਹੀ ਤੇ ਸਮਾਪਤ ਹੁੰਦਾ ਹੈ। ਜਾਂ ਤਾਂ ਇੱਥੇ ਦੂਸਰਾ ਪਾਠ ਤਾਸ ਵੀ ਹੈ, ਤਾਸ ਨਵਮੋ ਅਧਿਆਇ, ਤਾਸ ਕਹੀ ਤੇ ਇਸਦਾ ਨਵਾਂ ਅਧਿਆਇ ਇੱਥੇ ਕਹੀ ਸਮਾਪਤ ਹੁੰਦਾ ਹੈ। ਉੱਤਮ ਕਹੀ ਉਦਾਰਤਾ, ਜਿਸ ਅਧਿਆਇ ਦੇ ਅੰਦਰ ਕਵੀ ਹਰਦਿਆਲ ਜੀ ਨੇ ਕਹਿੰਦੇ ਉਦਾਰਤਾ ਜਿਹੜੀ ਹੈ ਸਹੀ ਪੁਣਾ ਸ੍ਰੇਸ਼ਟ ਪੁਣਾ ਖੋਲ੍ਹ ਦੇ ਲਈ ਹੈ, ਦਾਨਸ਼ੀਲਤਾ ਉਹ ਬੜੇ ਢੰਗ ਦੇ ਨਾਲ ਉੱਤਮ ਕਥਨ ਕਹੀ ਹੈ ਆਖੀ। ਉਦਾਰਤਾ ਹੀ ਉੱਤਮ ਕਹੀ ਹੈ ਜਿਸ ਅਧਿਆਇ ਵਿੱਚ ਕਵੀ ਹਰਦਿਆਲ ਜੀ ਨੇ ਸੁਭਾਏ ਕਈ ਸ੍ਰੇਸ਼ਟ ਭਾਵਨਾ ਨਾਲ ਸ੍ਰੇਸ਼ਟ ਪ੍ਰੇਮ ਧਾਰ ਕੇ। ਠੀਕ ਹੈ ਜੀ, ਅਤੇ ਨਵਾਂ ਅਧਿਆਇ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਮਾਪਤ ਹੋ ਗਿਆ ਹੈ। ਇਹ ਤਾਂ ਸ੍ਰੀ ਸਾਰ ਕਤਾਵਲੀ ਤੇ ਨਵਮ ਅਧਿਆਇ, ਉੱਤਮ ਕਹੀ ਉਦਾਰਤਾ ਕਵੀ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।